ਆਉਂਦੇ ਮਹਾਨ ਵਿਦਵਾਨ ਜੋ ਕਿ ਚਾਰ ਦਿਨ ਤੋਂ ਸੰਗਤਾਂ ਨੂੰ ਕਥਾ ਪ੍ਰਗਟ ਕਰ ਰਹੇ ਹਨ, ਉਹਨਾਂ ਪਾਸੋਂ ਗੁਰ ਸ਼ਬਦ ਗੁਰੂ ਤਾਰ ਦੀ ਕਥਾ ਸਰਵ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਭਾਈ ਸਾਹਿਬ ਜੀ ਕਥਾ ਦੀ ਸ਼ੁਰੂਆਤ ਕਰਨ, ਦਾਸਾਂ ਵੱਲੋਂ ਸਭ ਸੰਗਤਾਂ ਨੂੰ ਬੇਨਤੀ ਹੈ, ਗੁਰੂ ਪਿਆਰਿਓ ਜਿਨ੍ਹਾਂ ਦੇ ਬੱਚੇ ਨਾਲ ਛੋਟੇ ਆਉਂਦੇ ਹਨ, ਆਪਣੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਬੱਚਿਆਂ ਨੂੰ ਟਿਕਾ ਕੇ ਬਹਾਈਏ ਤਾਂ ਕਿ ਜੋ ਸ਼ਾਂਤੀ ਹੈ ਉਹ ਭੰਗ ਨਾ ਹੋਵੇ। ਦੂਸਰੀ ਦਾਸ ਦੀ ਬੇਨਤੀ ਹੈ ਕਿ ਜਿਹਨਾਂ ਮੇਰੇ ਵੀਰਾਂ ਜਾਂ ਭੈਣਾਂ ਪਾਸ ਸੈਲਰ ਫੋਨ ਹਨ, ਜੇ ਕੋਈ ਜ਼ਰੂਰੀ ਹੈ ਤਾਂ ਉਹਨਾਂ ਨੂੰ ਵਾਈਬ੍ਰੇਸ਼ਨ 'ਤੇ ਲਾ ਲਓ, ਨਹੀਂ ਤਾਂ ਉਹਨਾਂ ਨੂੰ ਬੰਦ ਕਰ ਲਓ ਤਾਂ ਕਿ ਜਦੋਂ ਕਥਾ ਚੱਲ ਰਹੀ ਹੁੰਦੀ ਹੈ ਉਸ ਵੇਲੇ ਜਦੋਂ ਫੋਨ ਵੱਜਦੇ ਹਨ ਤਾਂ ਕਥਾ ਵਿੱਚ ਡਿੱਗਣ ਪੈਂਦਾ ਹੈ। ਆਓ ਭਾਈ ਸਾਹਿਬ ਜੀ ਪਾਸੋਂ ਕਥਾ ਸਰਵ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਨਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਆਪਣੀ ਕਰਨੀ ਕਰ, ਨਰਕ ਹੋ ਨਾ ਪਾਵੋ ਠੋਰ। ਤੁਮਰੁ ਬਿਰਦ ਕਰ, ਆਸਰੁ ਸੰਭਾਰ ਹੋ। ਆਪਣੀ ਕਰਨੀ ਕਰ, ਨਰਕ ਹੋ ਨਾ ਪਾਵੋ ਠੋਰ। ਤੁਮਰੁ ਬਿਰਦ ਕਰ, ਆਸਰੁ ਸੰਭਾਰ ਹੋ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਭ ਰੋਜ ਗਸ਼ਤਮ ਦਰ ਹਵਾ, ਕਰਦੇ ਬਦੀ ਖਿਆਲ। ਗਾਹੇ ਨਾਨਕੀ ਕਾਰ ਕਰਦਮ, ਮਮ ਈ ਚਿਨੀ ਅਹਿਵਾਲ। ਬਦ ਬਖਤ ਖਮਚੂ ਬਾਖੀਲ, ਗਾਫਿਲ ਨਬੇ ਨਜ਼ਰ ਬੇਬਾਕ। ਬਦ ਬਖਤ ਖਮਚੂ ਬਖੀਲ, ਗਾਫਿਲ ਬੇ ਨਜ਼ਰ ਬੇਬਾਕ। ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪਾਖਾਕ। ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ
ਪਾਖਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਜਗਤ ਗੁਰ ਬਾਬਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਿਲੰਗ ਦਾ ਪਹਿਲਾ ਸ਼ਬਦ ਜਿਸ ਦੀ ਵਿਚਾਰ ਪਰਸੋਂ ਰੋਜ਼ ਤੋਂ ਆਪਾਂ ਪ੍ਰਾਰੰਭ ਕੀਤੀ ਹੈ। ਦਾਸ ਅੱਜ ਇਸ ਪਵਿੱਤਰ ਸ਼ਬਦ ਦੇ ਅੰਤਲੇ ਬਚਨਾਂ ਨੂੰ ਵਿਚਾਰਨ ਤੋਂ ਪਹਿਲਾਂ 2 ਦਿਨ ਆਪਾਂ ਜੋ ਪਵਿੱਤਰ ਸ਼ਬਦ ਵਿਚਾਰਿਆ ਹੈ ਉਸ ਦੀ ਸਿਰਫ ਸੰਖੇਪ ਜੀ ਵਿਚਾਰ ਕਰ ਲਈਏ ਤਾਂ ਜੋ ਅੱਜ ਇਸ ਲੜੀ ਦੀ ਆਪਾਂ ਮੁਕੰਮਲਤਾ ਕਰਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਪਵਿੱਤਰ ਸ਼ਬਦ ਇਸ ਦੀਆਂ ਆਰੰਭਕ ਤੁਕਾਂ ਵਿੱਚ ਕਰਤਾਰ ਰੱਬ ਪਰਮਾਤਮਾ ਦੇ ਸਨਮੁਖ ਇੱਕ ਅਰਦਾਸ ਕਰਦੇ ਨੇ ਤੇ ਉਸ ਅਰਦਾਸ ਵਿੱਚ ਮੰਗ ਨਹੀਂ ਦਰਅਸਲ ਉਹ ਅਰਦਾਸ ਹੀ ਸਿਫਤ ਸਲਾਹ ਦੀ ਹੈ ਤੇ ਹਜ਼ੂਰ ਨੇ ਫਰਮਾਇਆ ਯਖ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ ਯਖ ਇੱਕ ਅਰਜ਼ ਬੇਨਤੀ ਗੁਫਤਮ ਮੈਂ ਆਖੀ ਪੇਸ਼ ਤੋ ਤੇਰੇ ਸਾਹਮਣੇ ਦਰ ਗੋਸ਼ ਆਪਣੇ ਕੰਨ ਕਰਕੇ ਆਪਣੇ ਕੰਨ ਵਿੱਚ ਦਰ ਗੋਸ਼ ਕੁਨ ਕਰਤਾਰ ਯਾ ਰੱਬ ਹੇ ਕਰਤਾਰ ਇੱਕ ਅਰਜ਼ ਮੈਂ ਆਪ ਜੀ ਦੇ ਸਮਕਸ਼ ਆਪ ਜੀ ਦੇ ਸਨਮੁਖ ਆਖੀ ਕਿਰਪਾ ਕਰੋ ਮੇਰੀ ਅਰਜ਼ ਨੂੰ ਕੰਨ ਦੇ ਕੇ ਸੁਣੋ। ਉਸ ਅਰਜ਼ ਵਿੱਚ ਸਿਫਤ ਦੇ ਬਚਨ ਕਹਿ ਹੱਕਾ ਤੂੰ ਸੱਚ ਹੈ ਕਬੀਰ ਤੁਸੀਂ ਵੱਡੇ ਹੋ ਕਰੀਮ ਤੁਸੀਂ ਦਿਆਲੂ ਹੋ ਬਖਸ਼ਿਸ਼ ਕਰਨ ਵਾਲੇ ਹੋ ਹੱਕਾ ਕਬੀਰ ਕਰੀਮ ਤੂੰ ਬੇਐਬ ਐਬਾਂ ਤੋਂ ਰਹਿਤ ਹੈ ਪਰਵਦਗਾਰ ਤੇ ਸਾਰੀ ਮਾਨਵਤਾ ਕੀ ਸ੍ਰਿਸ਼ਟੀ ਦੇ ਹਰ ਜੀਵ ਦੀ ਪ੍ਰਤਪਾਲਨਾ ਕਰਨ ਵਾਲੇ ਆਪ ਹੋ ਕਿਉਂਕਿ ਜੋ ਮਾਲਕ ਦਾਤ ਦਿੰਦਾ ਹੈ ਉਸ ਨੂੰ ਪ੍ਰਾਪਤ ਕਰਕੇ ਉਹਦੀ ਸਲੋਤਾ ਕਰੀ ਜਾਣੀ ਇਹ ਵੀ ਪਰਮਾਤਮਾ ਦਾ ਸ਼ੁਕਰਾਨਾ ਹੈ। ਜਿਵੇਂ ਧੰਨ ਗੁਰੂ ਅਰਜੁਨ ਦੇ ਮਹਾਰਾਜ ਉਹਨਾਂ ਦਾ ਇਨ ਬਿਨ ਇਸ ਨਾਲ ਮਿਲਦੇ ਹੀ ਬਚਨ ਹੈ ਜਿਵੇਂ ਹਜ਼ੂਰ ਨੇ ਕਿਹਾ ਤੂੰ ਸੱਚ ਹੈ ਤੂੰ ਵੱਡਾ ਹੈ ਤੂੰ ਪ੍ਰਤਪਾਲਨਾ ਕਰਨਾ ਤੇ ਉੱਥੇ ਹਜ਼ੂਰ ਨੇ ਕਿਰਪਾ ਕੀਤੀ ਤੇ ਫੁਰਮਾਇਆ ਕਹਿਣ ਲੱਗੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਖੈ ਇਹਦੇ ਵਿੱਚ ਵੀ ਸ਼ਿਵਤ ਕਿ ਤੁਮ ਦਾਤੇ ਤੁਸੀਂ ਰਿਜ਼ਕ ਦੇਣ ਵਾਲੇ ਹੋ ਸਾਡੇ ਨਾਇਕ, ਸਾਡੀ ਅਗਵਾਈ ਕਰਨ ਵਾਲੇ ਆਗੂ ਹੋ, ਤੁਸੀਂ ਸਾਡੇ ਮਾਲਕ ਹੋ, ਤੁਸੀਂ ਸਾਡੇ ਖਸਮ ਹੋ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮ ਰੇਤਾ ਹੈ। ਨਿਮਖ ਨਿਮਖ ਕਰਕੇ ਸਾਡੀ ਸੰਭਾਲ ਪੈ ਕਰਦੇ ਹੋ, ਸਵਾਸ ਸਵਾਸ ਕਰਕੇ ਸਾਨੂੰ ਤੁਸੀਂ ਸਾਂਭਦੇ ਪਏ ਹੋ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮ ਰੇ ਧਾਰੇ। ਇੱਥੇ ਹਜ਼ੂਰ ਨੇ ਪਹਿਲੀਆਂ ਤੁਕਾਂ ਚ ਅਰਦਾਸ ਵਿੱਚ ਸ਼ਿਫਤ ਕੀਤੀ। ਉਸ ਤੋਂ ਅੱਗੇ ਬਚਨ ਨੇ ਕਹਿਣ ਲੱਗੇ, ਦੁਨੀਆ ਮੁਕਾਮੇ ਫਾਨੀ ਜੋ ਕੱਲ ਵਿਚਾਰੇ ਨੇ, ਆਹ ਜੋ ਸੰਸਾਰ ਦ੍ਰਿਸ਼ਟਮਾਨ ਨਜ਼ਰ ਆ ਰਿਹਾ, ਜਿਹਨੂੰ ਆਪਾਂ ਆਪਣਾ ਮੁਕਾਮ, ਆਪਣਾ ਘਰ, ਆਪਣਾ ਟਿਕਾਣਾ ਸਮਝੀ ਬੈਠੇ ਹਾਂ, ਸਾਹਿਬ ਕਹਿੰਦੇ ਨੇ ਦਰਅਸਲ ਇਸ ਧਰਤੀ ਨੇ ਜੋ ਕੁਝ ਦਿਸਦਾ ਇੱਕ ਦਿਨ ਇਸਨੇ ਫਨਾ ਹੋ ਜਾਣਾ, ਇਹਨੇ ਰਹਿਣਾ ਨਹੀਂ। ਤੇ ਜੋ ਕੁਝ ਨਜ਼ਰ ਆ ਰਿਹਾ ਇਹ ਹਰ ਚੀਜ਼ ਕਾਲ ਦੀ ਗਰਾਸ ਹੈ, ਗਰਾਸ ਦਰਤ ਬੁਰਕੀ, ਜੋ ਵੀ ਦਿਸ ਰਿਹਾ ਹਰ ਚੀਜ਼ ਨੂੰ ਇੱਕ ਦਿਨ ਮੌਤ ਨੇ ਖਾ ਜਾਣਾ ਹੈ, ਨਾਸ਼ਵੰਤ ਹੈ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਤਹਿਕੀਕ ਦਾ ਅਰਥ ਚੰਗੀ ਤਰ੍ਹਾਂ ਤਹਿਕੀਕਾਤ ਕਰ ਲੈ, ਸੋਚ ਲੈ, ਸੱਚ ਇਹ ਵੇ ਕਿ ਮੇਰੇ ਦਿਲ ਤੂੰ ਸਮਝ ਗਏ ਕਿ ਜੋ ਕੁਝ ਇੱਥੇ ਨਜ਼ਰ ਆ ਰਿਹਾ ਇਹਨੇ ਰਹਿਣਾ ਨਹੀਂ। ਕੱਲ ਅਸੀਂ ਇਹ ਬੜੀ ਡਿਟੇਲ ਨਾਲ ਵਿਚਾਰਿਆ ਕਿ ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ। ਮਮ ਸਰ ਮੇਰਾ ਸਿਰ, ਮੂਵੇ ਦਾ ਅਰਥ ਹੈ ਕੇਸ਼, ਜ਼ੁਲਫ, ਵਾਲ, ਮੇਰੇ ਸਿਰ ਦੀਆਂ ਜ਼ੁਲਫਾਂ ਨੂੰ, ਮੇਰੇ ਸਿਰ ਦੇ ਕੇਸ਼ਾਂ ਨੂੰ। ਅਜ਼ਰਾਈਲ, ਇਸਲਾਮ ਵਿੱਚ ਅਜ਼ਰਾਈਲ ਉਹ ਫਰਿਸ਼ਤਾ ਹੈ ਜਿਹੜਾ ਮੌਤ ਦਾ ਹੈ, ਜਿਵੇਂ ਆਪਾਂ ਜਮਦੂਤ ਕਹਿੰਦੇ ਹਾਂ। ਮਹਾਰਾਜ ਕਹਿੰਦੇ ਨੇ ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ, ਉਹਨੇ ਸਿਰ ਦੇ ਕੇਸਾਂ ਨੂੰ ਘੁੱਟ ਕੇ ਪੜਿਆ। ਦਿਲ ਖੇਚ ਨਾ ਦਾਨੀ, ਪਰ ਦਿਲ ਤੈਨੂੰ ਉੱਕਾ ਵੀ ਸਮਝ ਨਹੀਂ ਪੈ ਰਹੀ ਕਿ ਮੌਤ ਇੰਨੀ ਨਜ਼ਦੀਕ ਹੈ। ਤੇ ਫਿਰ ਅਗਲੇ ਬਚਨ ਸਨ ਇਹ ਸੀ ਰਹਾਓ। ਇਸ ਤੋਂ ਅਗਲੀਆਂ ਦੋ ਤੁਕਾਂ ਜੋ ਅਸੀਂ ਵਿਚਾਰ ਚੁੱਕੇ ਹਾਂ ਉਹਦੇ ਵਿੱਚ ਪਰਿਵਾਰ ਦੇ ਜੀਆਂ ਦੀ ਗਿਣਤੀ ਕੀਤੀ। ਸਾਹਿਬ ਨੇ ਫਰਮਾਇਆ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ਫਾਰਸੀ ਵਿੱਚ ਜਨ ਕਹਿੰਦੇ ਨੇ ਇਸਤਰੀ ਨੂੰ, ਪਿਸਰ ਪੁੱਤਰ, ਸ਼ਬਦ ਹੈ ਅਸਲ ਚ ਪਿਦਰ, ਹਜ਼ੂਰ ਨੇ ਲਿਖਿਆ ਹੈ ਪਦਰ, ਪਰ ਜੋ ਸੱਚੀ ਸਰਕਾਰ ਨੇ ਲਿਖਿਆ ਅਸੀਂ ਉਹ ਹੀ ਪੜ੍ਹਨਾ ਹੈ। ਜਨ ਪਿਸਰ ਪਦਰ ਬਿਰਾਦਨਾ, ਪਦਰ ਦਾ ਅਰਥ ਪਿਤਾ, ਤੇ ਬਿਰਾਦਰਾਂ ਫਾਰਸੀ ਵਿੱਚ ਕਹਿੰਦੇ ਨੇ ਭਰਾ ਨੂੰ, ਭਰਾਵਾਂ ਨੂੰ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਕਸ ਨੇਸ ਇਹਨਾਂ ਵਿੱਚੋਂ ਕੋਈ ਵੀ ਨਹੀਂ ਦਸਤੰਗੀਰ ਕਿ ਜਦੋਂ ਮੌਤ ਤੈਨੂੰ ਲਿਜਾਣ ਲੱਗੇ ਤੇ ਨਾ ਭਰਾ ਨਾ ਇਸਤਰੀ ਨਾ ਪੁੱਤਰ ਕੋਈ ਵੀ ਤੈਨੂੰ ਬਾਂਹ ਪਕੜ ਕੇ ਮੌਤ ਤੋਂ ਛੁਡਾ ਨਹੀਂ ਸਕਦਾ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਿਰ ਬੇਅਫਤਮ। ਸਾਹਿਬ ਕਹਿੰਦੇ ਨੇ ਅਖੀਰ ਮੈਂ ਡਿੱਗਾ, ਦੇਖੋ ਸ਼ਬਦ ਆਪਣੇ ਲਈ ਵਰਤੇ, ਮੈਂ ਡਿੱਗਾ। ਆਖਿਰ ਬੇਅਫਤਮ ਕਸ ਨਾ ਦਾਰਦ ਚੂੰ ਸ਼ਬਦੀਰ, ਤਕਬੀਰ ਦਾ ਅਰਥ ਹੈ ਉਹ ਨਮਾਜ਼ ਜਿਹੜੀ ਅਖੀਰ ਜਨਾਜ਼ਾ ਚੁੱਕ ਕੇ ਜਦੋਂ ਅਰਤੀ ਚੁੱਕ ਕੇ ਲਿਜਾਂਦੇ ਨੇ ਪੜ੍ਹੀ ਜਾਂਦੀ ਹੈ। ਕਹਿੰਦੇ ਨੇ ਅਖੀਰਲੀ ਨਮਾਜ਼ ਪੜ੍ਹੀ ਗਈ, ਜਿਹੜੇ ਪਰਿਵਾਰ ਦੇ ਜੀ ਸਨ ਉਹ ਚੁਗਿਰਦੇ ਖਲੋਤੇ ਨੇ, ਪਰ ਕਿਸੇ ਨੇ ਵੀ ਉਸ ਵਕਤ ਹਾਮੀ ਭਰ ਕੇ ਨਾ ਕਿਹਾ ਕਿ ਅੰਤਲੀ ਨਮਾਜ਼ ਨਾ ਪੜ੍ਹੋ, ਅਸੀਂ ਅਜੇ ਇਹਨੂੰ ਘਰ ਰੱਖ ਸਕਨੇ ਹਾਂ। ਮਹਾਰਾਜ ਕਹਿੰਦੇ ਦੁਨੀਆਂ ਦੀ ਅਸਲੀਅਤ ਹੈ। ਹੁਣ ਅਗਲੇ ਜਿਹੜੇ ਬਚਨ ਕਹਿਣਾ ਮਹਾਰਾਜ ਜੀ ਨੇ ਜੋ ਅਸੀਂ ਅੱਜ ਵਿਚਾਰਨੇ ਨੇ ਨਿਰਧਾਰਿਤ ਸਮੇਂ ਅੰਦਰ, ਦੇਖੋ ਬੜੀ ਵੱਡੀ ਇੱਕ ਅਰਦਾਸ ਹੈ। ਇਨਸਾਨ ਪਾਪ ਕਰਮ ਕਰਦਾ ਤੇ ਉਦੋਂ ਬਾਅਦ ਏਦੋ ਜ਼ਿਆਦਾ ਪਾਪ ਇਹ ਕਰਦਾ, ਪਾਪਾਂ ਉੱਤੇ ਪਰਦੇ ਪਾ ਕੇ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਮੈਂ ਪਾਪੀ ਹਾਂ। ਗਲਤੀ ਕਰਦਾ ਹੈ ਇਨਸਾਨ ਤੇ ਇਹਦਾ ਸੁਭਾਅ ਹੈ। ਕੋਈ ਦੁਨੀਆਂ ਵਿੱਚ ਐਸਾ ਇਨਸਾਨ ਨਹੀਂ ਮਿਲੇਗਾ ਜਿਹਨੇ ਆਪਣੇ ਜੀਵਨ ਭਰ ਵਿੱਚ ਕੋਈ ਭੁੱਲ ਕੋਈ ਗਲਤੀ ਨਾ ਕੀਤੀ ਹੋਵੇ। ਹਰ ਬੰਦਾ ਭੁੱਲ ਕਰਦਾ, ਪਰ ਫਰਕ ਇਹਨੇ ਆਪਣੀ ਗਲਤੀ ਨੂੰ ਲੈ ਕੇ ਬੰਦਾ ਰੱਬ ਨੂੰ ਦਿਆਲੂ ਕਹਿ ਕੇ ਆਪਣੇ ਆਪ ਨੂੰ ਬਰੀ ਕਰਾ ਜਾਂਦਾ ਹੈ। ਮੈਂ ਭੁੱਲ ਕੀਤੀ ਤੇ ਕਹਾਂਗਾ ਕੋਈ ਨੀ, ਮੇਰਾ ਗੁਰੂ ਦਿਆਲੂ ਹੈ, ਮੇਰਾ ਪਰਮਾਤਮਾ ਦਿਆਲੂ ਹੈ। ਪਰ ਜਦੋਂ ਦੂਸਰਾ ਆਦਮੀ ਕੋਈ ਗਲਤੀ ਕਰਦਾ, ਫਿਰ ਉਹਨੂੰ ਸੂਲੀ ਟੰਗਣ ਤੱਕ ਜਾਂਦਾ ਹੈ, ਕਹਿੰਦਾ ਇਹਨੇ ਗਲਤੀ ਕਿਉਂ ਕੀਤੀ? ਜੇ ਤੂੰ ਆਪਣੇ ਆਪ ਨੂੰ ਖਿਮਾ ਕਰਨਾ ਪਿਆ ਤੇ ਦੂਜੇ ਦੀ ਗਲਤੀ ਨੂੰ ਵੀ ਖਿਮਾ ਕਰ ਦੇ। ਪਰਮਾਤਮਾ ਦਾ ਤਰਾਜ਼ੂ ਉਹ ਦੋ ਤਰ੍ਹਾਂ ਦਾ ਤੱਕੜ ਨਹੀਂ। ਇਨਸਾਨ ਆਪਣੇ ਆਪ ਨੂੰ ਖਿਮਾ ਕਰ ਰਿਹਾ ਪਰ ਦੂਜੇ ਨੂੰ ਨਹੀਂ, ਭੁੱਲ ਕਰਦਾ ਤੇ ਭੁੱਲ ਕਰਕੇ ਸਵੀਕਾਰਦਾ ਨਹੀਂ। ਦਾਸ ਨੇ ਇੱਕ ਵਾਰ ਇੱਥੇ ਇੱਕ ਅਰਜ਼ ਕੀਤੀ ਸੀ, ਉਹ ਬੇਨਤੀ ਫਿਰ ਦੁਬਾਰਾ ਕਰਦੇ ਹਾਂ ਜੋ ਸਤਿਗੁਰੂ ਅੱਜ ਅਰਦਾਸ ਪੈ ਕਰਦੇ। ਸੱਚ ਉਹ ਵੇ ਜੋ ਗੁਰੂ ਜੀ ਨੇ ਅੱਜ ਕਿਹਾ, ਬ੍ਰਹਮ ਗਿਆਨ ਅਮਿਓ ਰਸ ਅਨਾਦਿ ਸ਼ਬਦ ਜਾਂ ਝਿਲਮੇ ਕਾਰ ਦਸੰਤਾ, ਇਹ ਤਾਂ ਤਰਸ ਕਿਸੇ ਟਾਵੇਂ ਟਾਵੇਂ ਨੂੰ ਕਿਰਪਾ। ਪਰ ਜਿਹੜੀ ਸਤਿਗੁਰੂ ਨੇ ਅੱਜ ਬੇਨਤੀ ਕੀਤੀ, ਮੇਰਾ ਖਿਆਲ ਇਹ ਤਕਰੀਬਨ ਹਰ ਸਰੀਰ ਦੇ ਨਾਲ ਵਾਪਰਦੀ ਹੈ ਕਿ ਮੇਰਾ ਜੀਵਨ ਐਸਾ ਹੈ। ਦੁਨੀਆਂ ਵਿੱਚ ਕੋਈ ਬੰਦਾ ਗੁਨਾਹ ਕਰਦਾ ਹੈ ਤੇ ਉਹਨੂੰ ਹਕੂਮਤ ਪਕੜਦੀ ਹੈ, ਪਕੜਨ ਤੋਂ ਬਾਅਦ ਯਤਨ ਕਰਦੇ ਨੇ ਉਹਦੇ ਉੱਤੇ ਦੋਸ਼ ਸਾਬਤ ਕੀਤਾ ਜਾਏ। ਪਹਿਲਾਂ ਦੋਸ਼ ਲੱਗਦਾ ਹੈ, ਫਿਰ ਉਹਦਾ ਦੋਸ਼ ਸਾਬਤ ਕੀਤਾ ਜਾਂਦਾ ਵੀ ਜੋ ਕੁਝ ਇਹਦੇ ਤੇ ਦੋਸ਼ ਲੱਗਾ ਸੱਚਮੁੱਚ ਇਹਨੇ ਕੀਤਾ ਵੀ ਹੈ। ਦੋਸ਼ ਲੱਗਣਾ ਤੇ ਦੋਸ਼ ਸਾਬਤ ਹੋਣਾ ਦੋਨਾਂ ਵਿੱਚ ਅੰਤਰ ਹੈ। ਲੋਕ ਬਖਸ਼ਦੇ ਕਿਸੇ ਨੂੰ ਨਹੀਂ, ਪਰ ਦੋਸ਼ ਸਾਬਤ ਜਿਸ ਦਿਨ ਦੁਨੀਆਂ ਦੀ ਕਚਹਿਰੀ ਵਿੱਚ, ਦੁਨੀਆਂ ਦੀ ਕੋਰਟ ਵਿੱਚ ਹੋ ਜਾਏ, ਜੋ ਇੰਡੀਆ ਵਿੱਚ ਕਾਨੂੰਨ ਹੈ ਕਿ ਜਦੋਂ ਬੰਦੇ ਤੇ ਕੋਈ ਦੋਸ਼ ਸਾਬਿਤ ਹੋ ਜਾਂਦਾ ਤੇ ਫਿਰ ਜੱਜ ਉਸ ਨੂੰ ਵਾਪਸ ਘਰ ਨਹੀਂ ਜਾਣ ਦਿੰਦਾ। ਜੇ ਕਚਹਿਰੀ ਵਿੱਚ ਆਇਆ ਉਹਦੀ ਸੁਣਵਾਈ ਹੈ, ਦੋਸ਼ ਸਾਬਿਤ ਹੋ ਜਾਏ ਉਹ ਘਰ ਨਹੀਂ ਜਾਏਗਾ, ਜ਼ਿਆਦਾਤਰ ਉਹਨੂੰ ਜੇਲ੍ਹ ਚ ਲੈ ਜਾਣਗੇ। ਫਿਰ ਉਦੋਂ ਬਾਅਦ ਉਹਦੀ ਸਜ਼ਾ ਦੇਣ ਦੀ ਤਕਰੀਕ ਮੁਕਰਰ ਕੀਤੀ ਜਾਂਦੀ ਹੈ ਕਿ ਇਸ ਦਿਨ ਇਸ ਬੰਦੇ ਦੇ ਕੀਤੇ ਹੋਏ ਦੋਸ਼, ਇਹਦੇ ਕੀਤੇ ਹੋਏ ਗੁਨਾਹ ਦੀ ਇਹਨੂੰ ਸਜ਼ਾ ਦਿੱਤੀ ਜਾਏਗੀ। ਦੇਖੋ, ਜੇ ਸਾਬਤ ਕੋਈ ਨਾ ਕਰੇ, ਬੰਦਾ ਖੁਦ ਕੋਰਟ ਵਿੱਚ ਜਾ ਕੇ ਮੰਨ ਲੈ ਕਿ ਮੈਂ ਇਹ ਗੁਨਾਹ, ਇਹ ਗਲਤੀ, ਇਹ ਪਾਪ ਕੀਤਾ ਹੈ, ਮੰਨਣ ਦੇ ਬਾਵਜੂਦ ਵੀ ਉਹਨੂੰ ਜ਼ਰੂਰ ਸਜ਼ਾ ਮਿਲੇਗੀ, ਭਾਵੇਂ ਰਾਇਤ ਕੀਤੀ ਜਾਏ ਪਰ ਸਜ਼ਾ ਜ਼ਰੂਰ ਮਿਲੇਗੀ। ਪਰ ਰੱਬ ਦਾ ਘਰ ਐਸਾ ਕਿ ਜਿੱਦਣ ਇਹਦੇ ਦਰਬਾਰ ਸਾਹਮਣੇ ਖਲੋ ਕੇ ਕੋਈ ਕਹਿੰਦਾ ਹੈ ਕਿ ਮਾਲਕ ਤੇਰੇ ਤੋਂ ਵੱਧ ਕਿਰਪਾ ਕਰਨ ਵਾਲਾ ਕੋਈ ਨਹੀਂ, ਮੇਰੇ ਤੋਂ ਵੱਡਾ ਪਾਪੀ ਕੋਈ ਨਹੀਂ, ਮੈਂ ਖੁਦ ਮੰਨਣ ਆਇਆ ਇਹ ਗੁਨਾਹ ਕੀਤੇ ਨੇ, ਤੇ ਮੇਰਾ ਪਰਮਾਤਮਾ ਦੋਸ਼ ਬੰਦਾ ਖੁਦ ਸਾਬਤ ਕਰ ਲੈ, ਉਸੇ ਵਕਤ ਉਹਨੂੰ ਬਰੀ ਕਰ ਦਿੰਦਾ ਹੈ, ਉਹਨੂੰ ਬਖਸ਼ ਦਿੰਦਾ ਹੈ, ਇਹ ਉਹਦਾ ਸੁਭਾਅ ਹੈ। ਅੱਜ ਸਤਿਗੁਰੂ ਨੇ ਦੇਖੋ ਸ਼ਬਦ ਕੀ ਵਰਤੇ, ਅਸੀਂ ਇੱਕ ਇੱਕ ਬਚਨ ਲਾਂਗੇ। ਪਾਠ ਹੋਤੇ ਵੇ ਸੱਸੇ ਨੂੰ ਬਾਬਾ ਸਭ, ਫਾਰਸੀ ਵਿੱਚ ਹੈ ਸ਼ਬ, ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ। ਸ਼ਬ ਦਾ ਅਰਥ ਹੁੰਦਾ ਰਾਤ ਤੇ ਰੋਜ਼ ਦਾ ਅਰਥ ਹੈ ਦਿਨ। ਰਾਤ ਅਤੇ ਦਿਨ, ਸ਼ਬ ਰੋਜ਼ ਗਸ਼ਤਮ ਦਰ ਹਵਾ, ਦਰ ਦਾ ਅਰਥ ਵਿੱਚ, ਹਵਾ ਦਾ ਅਰਥ ਖਿਰਸ, ਲਾਲਚ, ਵਾਸ਼ਨਾਵਾਂ। ਕਹਿਣ ਲੱਗੇ ਯਾ ਰੱਬ, ਮੈਂ ਸੱਚ ਤੇਰੇ ਕੋਲ ਮੰਨਣ ਆਇਆ ਵਾਂ, ਰਾਤ ਹੋਵੇ ਦਿਨ ਹੋਵੇ ਕੋਈ ਵਕਤ ਹੋਵੇ, ਸੱਚ ਇਵੇਂ ਮੇਰੇ ਮਨ ਅੰਦਰ ਵਾਸ਼ਨਾਵਾਂ ਦੀ ਹਨੇਰੀ ਪਈ ਚੱਲਦੀ। ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇ ਬਦੀ ਖਿਆਲ, ਕਰ ਦੇ ਮੈਂ ਕਰਦਾ ਹਾਂ ਮਾੜੀਆਂ ਬਦੀਆਂ ਦੇ ਖਿਆਲ। ਦੇਖੋ ਤੇ ਕਰਮ ਨਹੀਂ ਕਿਹਾ, ਕਿੱਡੀ ਵੱਡੀ ਗੱਲ ਕੀਤੀ ਹੈ, ਜੇ ਫੁਰਨਿਆਂ ਦੀ ਅਰਦਾਸ ਕੀਤੀ ਗਈ। ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇ ਬਦੀ ਖਿਆਲ, ਜਦੋਂ ਮੈਂ ਬੈਸਣਾ ਜਿਹੜਾ ਮੇਰਾ ਭਲਾ ਵੀ ਕਰਦਾ, ਮੈਂ ਉਹਦੇ ਬਾਰੇ ਵੀ ਬੁਰੇ ਖਿਆਲ ਪਿਆ ਰਾਨਾ ਵਾਂ। ਹੇ ਮਾਲਕ, ਸੱਚ ਇਹ ਵੇ ਕਿ ਮੈਂ ਆਪਣੇ ਕੀਤੇ ਹੋਏ ਗੁਨਾਹ ਨੂੰ ਸਵੀਕਾਰ ਕਰਨਾ ਆ। ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇ ਬਦੀ ਖਿਆਲ, ਗਾਹੇ ਨਾਨੇਕੀ ਗਾਹੇ ਦਰ ਤੇ ਕਦੀ ਵੀ। ਹਾਲਾਂਕਿ ਅਸੀਂ ਗਾਹੇ ਸ਼ਬਦ ਜਦੋਂ ਪੜ੍ਹਦੇ ਹਾਂ, ਗਹਿ ਦਾ ਅਰਥ ਪਕੜਨਾ ਹੈ, ਫਾਰਸੀ ਵਿੱਚ ਗਾਹੇ ਬਗਾਹੇ, ਕਦੇ ਨਾ ਕਦੀ। ਗਾਹੇ ਨਾਨੇਕੀ ਕਾਰ ਕਰਦਮ, ਮੈਨੂੰ ਯਾਦ ਹੈ ਮਾਲਕ ਮੈਂ ਕਦੀ ਵੀ ਨੇਕੀ ਦਾ ਕੰਮ ਹੀ ਨਹੀਂ ਕੀਤਾ, ਚੰਗਾ ਕਰਮ ਤਾਂ ਕੀਤੇ ਹੀ ਨੇ। ਗਾਹੇ ਨਾ ਨੇਕੀ ਕਾ ਕਰਦਮ ਮਮ ਈ ਚਿੰਨੀ ਅਹਿਵਾਲ, ਮਾਲਕ ਇਹ ਮੇਰੇ ਹਾਲਾਤ ਨੇ, ਇਹ ਮੇਰਾ ਹਵਾਲ ਹੈ, ਇਹ ਮੇਰਾ ਜੀਵਨ ਹੈ, ਇਹ ਮੇਰਾ ਕਰਨੀ ਨਾਮ ਹੈ ਕਿ ਜੋ ਕੁਝ ਮੈਂ ਕਰਨਾ ਮੈਂ ਤੇਰੇ ਸਨਮੁਖ ਆ ਕੇ ਬੇਨਤੀ ਕਰਨਾ ਹੈ। ਉਹ ਥੋੜਾ ਜਿਹਾ ਇਹਨੂੰ ਵਿਆਖਿਆ ਆਪਾਂ ਕਰ ਲਈਏ, ਕਿਉਂਕਿ ਚਾਰ ਤੁਕਾਂ ਨੇ। ਸ਼ਬ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ, ਦੇਖੋ ਦਿਨ ਤੇ ਰਾਤ ਸਾਡੀ ਜ਼ਿੰਦਗੀ ਦੇ, ਦਿਨ ਮੁਕੰਮਲ ਕਰਨ ਲਈ, ਸਮਾਂ ਮੁਕੰਮਲ ਕਰਨ ਲਈ ਪਰਮਾਤਮਾ ਨੇ ਇੱਕ ਦਾਤ ਦਿੱਤੀ ਹੈ। ਮਨ ਇੱਥੋਂ ਆਈ ਸੀ ਸ਼ਬ ਰੋਜ਼ ਤੋਂ, ਜੇ ਦਿਨ ਮਿਲਿਆ ਉਹਦੀ ਦਾਤ ਹੈ ਤੇ ਰਾਤ ਆਈਏ ਤੇ ਵੀ ਪਰਮਾਤਮਾ ਦੀ ਦਾਤ ਹੈ। ਅਸੀਂ ਹੁਣੇ ਰਹਿ ਰਸ ਦੇ ਪਾਠ ਵੀ ਸਰਵਣ ਕੀਤਾ ਹੈ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਜਿੱਡਾ ਵੱਡਾ ਤੂੰ ਆਪ ਹੈ ਮਾਲਕ, ਉਹਦੀਆਂ ਵੱਡੀਆਂ ਤੇਰੀਆਂ ਬਖਸ਼ਾਂ ਨੇ, ਤੇਰੀ ਦਾਤ ਦੀ ਕੋਈ ਕੀਮਤ ਨਹੀਂ ਅਦਾ ਕਰ ਸਕਦਾ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਜਿਨੇ ਦਿਨ ਬਣਾਇਆ ਤੇ ਦਿਨ ਦੇ ਨਾਲ ਰਾਤ ਬਣਾ ਦਿੱਤੀ। ਅੱਠ ਪੈਰ ਦੋਨੋਂ ਬਣਦੇ ਨੇ, ਚਾਰ ਪੈਰ ਦਿਨ ਤੇ ਚਾਰ ਪੈਰ ਰਾਤ ਹੈ। ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜ਼ਾਤ, ਜਿਹੜਾ ਦਿਨ ਰਾਤ ਕਦੀ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ, ਮਹਾਰਾਜ ਕਹਿੰਦੇ ਉਸ ਤੋਂ ਨੀਚ ਜਾਤ ਵਾਲਾ ਕਮਜ਼ਾਤ ਬੰਦਾ ਹੋਰ ਕੋਈ ਹੈ ਹੀ ਨਹੀਂ। ਇੱਕ ਫਿਰ ਅਰਜ਼ ਕਰਦਿਆਂ, ਇੱਥੇ ਜਾਤ ਜਨਮ ਕਰਕੇ ਨਹੀਂ, ਇਸ ਘਰ ਵਿੱਚ ਤਾਂ ਗੱਲ ਚੱਲਦੀ ਹੈ ਬੰਦੇ ਦੇ ਕਰਮਾਂ ਕਰਕੇ। ਇਹੀ ਤਾਂ ਫਲਸਫਾ ਸੀ ਹਿੰਦੁਸਤਾਨ ਦਾ ਕਿ ਉਹ ਜਾਤ ਕਰਕੇ ਸਦੀਆਂ ਤੱਕ ਲੋਕਾਂ ਨੂੰ ਨੀਵੇਂ ਦਿਖਾਈ ਗਏ, ਇਹ ਚਮਾਰ ਹੈ, ਇਹ ਜੁਲਾਹ ਹੈ, ਇਹ ਛੀਂਬਾ ਹੈ, ਇਹ ਦੂਸਰਾ ਹੈ। ਮਹਾਰਾਜ ਜੀ ਨੇ ਕਿਹਾ ਨਹੀਂ, ਜੇ ਮੰਨ ਲਓ ਇੱਕ ਚਮਾਰ ਦੇ ਘਰ ਵਿੱਚ ਬ੍ਰਹਮ ਗਿਆਨੀ ਪੈਦਾ ਹੋ ਜਾਂਦਾ, ਉਹਨੂੰ ਸਵੀਕਾਰ ਕਰ, ਕੀ ਹੋਇਆ ਉਹਦੀ ਝੌਂਪੜੀ ਹੈ, ਉਹਦੀ ਕੱਖਾਂ ਦੀ ਕੁੱਲੀ ਹੈ, ਪਰ ਜਿਹੜਾ ਉਹਦੇ ਅੰਦਰ ਰੁਖਾਨੀਅਤ ਦਾ ਦੀਵਾ ਬਲਿਆ ਉਹਦੇ ਸਾਹਮਣੇ ਝੁੱਕ ਕੇ ਨਮਸਕਾਰ ਕਰ। ਜਾਤ ਨਹੀਂ, ਇੱਥੇ ਕਰਮ ਨੇ। ਤਾਂ ਹੀ ਤਾਂ ਅਸੀਂ ਬਾਣੀ ਵਿੱਚ ਇਹ ਪੜ੍ਹਦੇ ਹਾਂ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਚੇਤੇ ਰੱਖਿਓ, ਸਿੱਖ ਦੇ ਘਰ ਪੈਦਾ ਹੋਣ ਨਾਲ ਗੁਰੂ ਦੀ ਖੁਸ਼ੀ ਨਹੀਂ। ਮੇਰਾ ਪਿਓ ਬੜਾ ਸਿੱਖ, ਆਮ ਤੌਰ ਤੇ ਜਿਹੜੇ ਬੰਦੇ ਬਾਣੀ ਨੇ ਨਾ ਪੜ੍ਹਦੇ, ਖਿਮਾ ਕਰਿਓ ਮਹਿਸੂਸ ਨਾ ਕਰਨ, ਉਹ ਕਹਿੰਦੇ ਨੇ ਮੈਂ ਤਾਂ ਨਹੀਂ ਪੜ੍ਹਦਾ, ਮੇਰਾ ਬਾਪੂ ਬੜਾ ਨੇਮੀ ਸੀ, ਅੱਧੀ ਰਾਤ ਨੂੰ ਉੱਠ ਪੈਂਦਾ ਸੀ। ਸਾਡੇ ਦਾਦਾ ਜੀ ਤਾਂ ਸਾਰੀ ਜ਼ਿੰਦਗੀ ਸੇਵਾ ਕਰੀ ਗਏ, ਦਾਦੇ ਕੀਤੀ ਬਾਪ ਕੀਤੀ, ਤੂੰ ਕਿੱਥੇ ਖਲੋਤਾ। ਅੱਗੇ ਇਹ ਨਹੀਂ ਚੱਲਣਾ ਕਿ ਮੈਂ ਸਿੱਖ ਦੇ ਘਰ ਪੈਦਾ ਹੋਇਆ, ਹਾਂ ਤੈਨੂੰ ਸੰਸਕਾਰ ਚੰਗੇ ਮਿਲ ਜਾਣ। ਸਤਿਗੁਰੂ ਨੇ ਕਿਹਾ ਨਾ ਉੱਥੇ ਖੂਨ ਦਾ ਰਿਸ਼ਤਾ, ਨਾ ਉੱਥੇ ਜ਼ਾਤ ਦਾ ਰਿਸ਼ਤਾ, ਨਾ ਉੱਥੇ ਬਰਾਦਰੀ ਦਾ ਰਿਸ਼ਤਾ, ਕਿਉਂਕਿ ਜਿਨ੍ਹਾਂ ਨੇ ਪੁੱਛਣਾ ਉੱਥੇ ਤਾਂ ਆਪਣੇ ਬਰਾਦਰੀ ਦੇ ਲੋਕ ਹੈ ਹੀ ਨਹੀਂ। ਸਤਿਗੁਰੂ ਦੇ ਬਚਨ ਨੇ ਅੱਗੇ ਜ਼ਾਤ ਨਾ ਜ਼ੋਰ ਹੈ, ਨਾ ਤਾਂ ਤਾਕਤ ਜਾਣੀ। ਇੱਥੇ ਬੰਦਾ ਚਮਦੀਆਂ ਚਲਾਉਂਦਾ ਕਿ ਅੱਗੇ ਚੱਲੇਗੀ ਇਸ ਬੰਦੇ ਦੀ। ਦੂਸਰੀ ਗੱਲ, ਨਾ ਉੱਥੇ ਜ਼ਾਤ, ਅੱਗੇ ਜ਼ਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਨਵੇਂ ਦਾ ਮਤਲਬ ਜਿਨ੍ਹਾਂ ਦਾ ਸਾਡੀ ਪਹਿਚਾਣ ਨਹੀਂ। ਅੱਗੇ ਤਾਂ ਨਵੇਂ ਉਹ ਨੇ ਜਿਨ੍ਹਾਂ ਦਾ ਨਾਂ ਸੁਣ ਕੇ ਬੰਦਾ ਤਰਿੰਦਾ। ਮਹਾਰਾਜ ਕਹਿੰਦੇ ਅੱਗੇ ਜ਼ਾਤ ਨਹੀਂ, ਅੱਗੇ ਜ਼ੋਰ ਨਹੀਂ। ਜੋ ਪ੍ਰਕਰਨ ਵਿੱਚ ਰਹਾ ਕਿ ਜਿਹਨੇ ਨਾਮ ਭੁਲਾ ਦਿੱਤਾ ਉਦੋਂ ਨੀਚ ਬੰਦਾ ਹੈ ਹੀ ਕੋਈ ਨਹੀਂ। ਜੋ ਬਾਣੀ ਨੇ ਸ਼ਬਦ ਕਹੇ ਕਿ ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਵੇਂ ਬਾਜ ਸਨਾਤ। ਵਾਹਿਗੁਰੂ, ਏਡੀ ਵੱਡੀ ਗੱਲ ਕਈ ਵਾਰੀ ਸੋਚੀਦਾ ਕਿ ਮਾਂ ਦੀ ਸੇਵਾ ਸਭ ਤੋਂ ਉੱਤਮ ਹੈ, ਮਾਪਿਆਂ ਦੀ ਸੇਵਾ ਕਿਤੋਂ ਨਹੀਂ ਲੱਭਦੀ, ਇਹ ਸਾਇਆ ਵੀ ਨਹੀਂ ਕਿਤੋਂ ਮਿਲਦਾ, ਨਾ ਰੁਪਈਆਂ ਨਾਲ ਮਿਲਦਾ, ਨਾ ਧਨ ਨਾਲ ਮਿਲਦਾ ਹੈ। ਪਰ ਸਤਿਗੁਰੂ ਨੇ ਇੱਕ ਬਚਨ ਕਿਹਾ ਕਿ ਜਿਸ ਨੇ ਜਨਮ ਲੈ ਕੇ, ਮਾਂ ਤੇਰੀ ਕੁੱਖ ਚੋਂ ਜਨਮ ਲੈ ਕੇ ਬੰਦਗੀ ਨਹੀਂ ਕੀਤੀ। ਅੱਗੇ ਜਿਹੜੇ ਸ਼ਬਦ ਨੇ ਉਹਨੂੰ ਸਖਤ ਨਾ ਸਮਝਿਓ, ਰੱਬ ਕਰੇ ਤੇਰੀ ਕੁੱਖ ਵਿੱਚੋਂ ਅਗਾ ਬੱਚਾ ਕੋਈ ਜਨਮ ਨਾ ਲੈ, ਕਿਉਂਕਿ ਇੱਕ ਲੈ ਕੇ ਜਨਮ ਜੇ ਬੰਦਗੀ ਨਹੀਂ ਕਰਦਾ ਪਿਆ ਤਾਂ। ਜਿਨ ਹਰ ਹਿਰਦੈ ਨਾਮ ਨਾ ਬਸਿਓ, तिन मात कीजै हर बांझा तन गुरु रामदास। तिन मात कीजै हर बांझा तिन सुंजी दे फिरे बिन नामे, ओए खप खप मुवे करांजा, नाम तो बिना दे सुंजी लाश कै। पर करन विच आपां रहिए सब रोज गस्तम दिन ते रात परमात्मा दी दात। फिर इस दास दा जिक्र गुरु जी ने जपजी साहब दे श्लोक कीता, कहन लगे जेड़े अमीर लोग हुंदे सन पुरातन समय, अजे भी तुसी देखोगे राजियां महाराजियां दे बच्चियां नू खड़ावे ते खड़ावियां पाल दे सन, उन्हां नू दाई ते दाए कहा जांदा सी। खिडावी दा काम हुंदा सी कि बच्चे नू खुराक देनी, उन्हू बस्तर पहराने, उहदी संभाल करनी, ते जदों उन्हें बच्चे नू खुराक दे के तैयार कर देना, ते खड़ावे दा काम हुंदा सी उन्हू उंगल ला के बाहर परचाउन लई लै जाणा, भी बाहर खेल लै। सतगुरु जी बचन करदे ने कि एक बादशाह तां रुपईए दे के दाई दाया रखदा, खड़ावा ते खड़ावी रखदा, इंसान मैं तेरे वास्ते दिन रात दोवें खड़ावी ते खड़ावा बना दिते ने। दिन चढ़दा ते दिन अपनी उंगली ला के तेनू बाहर कारोबार ते लै जांदा, तुरिया रहिना सारा दिन, तू परचिया रहिना, ते जदों रात हुंदी है जिवें थकिया होया बच्चा दाई दी खड़ावी दी गोद विच आ के सौं जांदा है, जदों सारे दिन दा बंदा थकिया हुंदा है, ते रात इन्ने कमाल दी है कि पैंदियां सार गूढ़ी नींद आउंदी है। जेड़ी नींद रात लै के शरीर नूं सकून मिलदा है, चेते रखियो दिन नींद पूरी करके सकून नहीं मिलदा, क्योंकि खड़ावी रात नूं गोदी देंदी है। साहिब ने दिन रात लई शब्द वरत्या कि दिवस रात दोए दाई दाया, दाई ते दाया बिना पैसिया तो। महाराज कहिंदे ने खेल है सगल जगत, सारी दुनिया खेडदी पई है, दिने दाया लई फिरदा है, रात नूं दाई सवा देंदी है। देखो पहला सी दिन ते रात दात, दूजा सतगुरु ने कहा दिन ते रात खड़ावी ते खड़ावा, सब रोज गस्तम, सिर्फ दो एक दो बचना ते। इस तो अगे महाराज जी ने एक होर बचन किया, कहन लगे सवेरे सूरज ते रात दा चंद्रमा, ए दोवें तेरे वास्ते दीवे परमात्मा ने पैदा कीते ने। मतलब दिन ते रात दी गल चलेगी, दिने सूरज चढ़दा ते रात नूं आख है, ते सोचना मालक तू इथों दे शंके भी निवृत्त कर दिते। कई वारी बंदा कहेगा लो जी बाणी ने तां दिन दी गल कीती, असीं तां राती भी इत्थे काम करदे। महाराज जी ने भी जिक्र कीता, कहन लगे दिने सूरज ते रात नूं चंद्रमा, दो दीवे परमात्मा ने दिते तेरे काम करन वास्ते, ते चेते रख हर बंदा इत्थे बाजार विच आया व्यापारी बन के। दास ने एक बार अर्ज कीती सी कि बाजार कमाई करन वास्ते ने, स्टोर ने लोकां कोल, ओ इस करके ने के कमाई करके जाए, स्टोर विच घर नहीं, घर स्टोर विचो बाजार विचो दुकान तो बंदे ने। प्यारियो जिथे आपां बैठे हैं तां बाजार है, एक घर नहीं, घर तां बनेगा जिस बाजार विच कुछ कमा के जावांगे। जे बाजार विच दुकान है ते बंदे ने काम ही ना कीता, कई वारी नकम्मे बंदियां दी दुकान भी विच जांद विक जांदी है, नशेड़ियां दे विषयी बंदियां दे, जेड़े बाजार विच कारोबार ने ओ भी चौपट हो जांदे ने गलासी राखी। पर कहन लगे जेड़े कमाई करदे ने उहनां दे घर भी बड़े वड्डे बन जांदे। इह संसार है बाजार, इस बाजार विच सिर्फ कमाई कर तू बंदगी दी, ते जदों तू परमात्मा दे घर वल चले, सच ए वे कि इस बाजार विच कीती हुई कमाई नाल गुरु नानक अपने घर भी तेरी थां बना दे। इस शब्द नूं कदी सलोक पढ़ो, है भी गुरु नानक साहिब दा। हजूर ने फरमाया कि दोए दीवे 14 हट नाले, धन गुरु नानक साहिब। रात ते दिन ही हो गए ना, दो दीवे, दिने सूरज ते रात नूं चंद्रमा, दोए दीवे 14 हट नाले, जेते जी तेते बन जा रहे। इत्थे कल्ला रागी भाई प्रचारक गुरुद्वारे दा प्रबंधक ओहदा काम की बाणी पढ़ना नहीं, जिस नूं शरीर मिल गया है, तन गुरु नानक साहिब कहिंदे ने हर जीव ही व्यापारी बन के आया, ते हर एक नूं पुछया जाएगा दस कमा के की आया। ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹੱਟ ਹੋਵਾ ਵਾਪਾਰ। ਜਿਸ ਦਿਨ ਦਾ ਸੰਸਾਰ ਬਣਿਆ ਉਸ ਦਿਨ ਦਾ ਹੀ ਵਪਾਰ ਸ਼ੁਰੂ ਹੋ ਗਿਆ। ਖੁੱਲੇ ਹੱਟ ਹੋਵਾ ਵਾਪਾਰ, ਜੋ ਪਹੁੰਚੇ ਸੋ ਚੱਲਣ ਹਾਰ। ਪਹੁੰਚੇ ਦਰ ਤੇ ਜਨਮ ਹੋਇਆ, ਜਿਸ ਦਾ ਵੀ ਇਸ ਧਰਤੀ ਤੇ ਜਨਮ ਹੋਇਆ ਇੱਕ ਦਿਨ ਉਹਨੇ ਇਸ ਬਾਜ਼ਾਰ ਨੂੰ ਇਸ ਮੰਡੀ ਨੂੰ ਛੱਡ ਕੇ ਜਾਣਾ ਹੈ। ਜੋ ਪਹੁੰਚੇ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ ਅਧਰਮ ਰਾਜ। ਇਉਂ ਕਹਿ ਲਓ ਧਰਮ ਦਾ ਕਾਇਦਾ ਕਾਨੂੰਨ। ਉਂਝ ਵੈਸੇ ਧਰਮ ਦੀ ਵਿਆਖਿਆ ਬਹੁਤ ਵਿਸਤਾਰ ਨਾਲ ਹੈ। ਧਰਮ ਨੂੰ ਆਪਾਂ ਇਹ ਵੀ ਕਹਿੰਦੇ ਹਾਂ ਰਾਜੇ ਦਾ ਧਰਮ, ਪ੍ਰਜਾ ਦਾ ਧਰਮ, ਮਾਪਿਆਂ ਦਾ ਧਰਮ, ਔਲਾਦ ਦਾ ਧਰਮ। ਇਹ ਸਾਰੇ ਸ਼ਬਦ ਅਸੀਂ ਧਰਮ ਨਾਲ, ਧਰਮ ਦਰਦ ਫਰਜ਼ ਹੈ। ਉਂਝ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਚ ਦੇਖੋ, ਪਰਸੋਂ ਵੀ ਸ਼ਾਇਦ ਅਰਜ਼ ਕੀਤੀ ਸੀ ਕਿ ਸੰਪਰਦਾਵਾਂ ਤੇ ਧਰਮ, ਅਸੀਂ ਠੀਕ ਕਹਿੰਦੇ ਹਾਂ ਸਿੱਖ ਧਰਮ, ਹਿੰਦੂ ਧਰਮ, ਇਸਲਾਮ ਧਰਮ, ਈਸਾਈ ਧਰਮ, ਅਸੀਂ ਸ਼ਬਦ ਵਰਤਨੇ ਹਾਂ ਯਹੂਦੀਆਂ ਦਾ ਧਰਮ, ਬੋਧ ਧਰਮ, ਜੈਨ ਧਰਮ। ਜੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਰਬ ਮਾਨਵਤਾ ਲਈ ਕੋਈ ਧਰਮ ਦੀ ਪਰਿਭਾਸ਼ਾ ਲੱਭਣੀ ਹੈ ਤੇ ਧਰਮ ਲਈ ਸਿਰਫ ਦੋ ਗੱਲਾਂ ਕਹੀਆਂ ਕਿ ਇੱਕ ਤੇਰੇ ਕੋਲ ਪਰਮਾਤਮਾ ਦਾ ਨਾਮ ਤੇ ਦੂਜਾ ਤੇਰਾ ਕਿਰਦਾਰ ਚੰਗਾ ਹੋਵੇ, ਬਸ ਇਹ ਹੀ ਧਰਮ ਦੀ ਵਿਆਖਿਆ ਹੈ। ਦੇਖੋ ਇਹ ਸ਼ਬਦ ਅਸੀਂ ਪੜ੍ਹਦੇ ਹਾਂ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ। ਜੇ ਹੋਰ ਥੋੜਾ ਜਿਹਾ ਵੇਖੀਏ, ਕਿਉਂਕਿ ਆਪਣੇ ਬੰਦੇ ਸੁਣ ਨਹੀਂ ਸਕਦੇ ਛੇਤੀ, ਦੇਖੋ ਜੀ ਇਹ ਤਾਂ ਵਿਰੋਧ ਵਿੱਚ ਬੋਲ ਗਿਆ, ਨਹੀਂ ਇਸ ਨੂੰ ਸਮਝੀਏ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਨਾ, ਤੇ ਧੰਨ ਗੁਰੂ ਅਰਜੁਨ ਦੇਵ ਜੀ ਨੇ ਤਾਂ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਜਿੱਥੇ ਨਾਮ ਹੈ ਉੱਥੇ ਹੀ ਧਰਮ ਹੈ, ਜਿੱਥੇ ਪਰਮਾਤਮਾ ਦਾ ਨਾਮ ਨਹੀਂ ਉੱਥੇ ਕੇਵਲ ਭੇਖ ਹੈ। ਅਸੀਂ ਇਹ ਬਚਨ ਪੜ੍ਹਨੇ ਆ ਕਿ ਬਲਿਓ ਚਿਰਾਗ ਅੰਧਿਆਰਮ ਹੈ, ਸਭ ਕਲ ਉਦਰੀ ਇੱਕ ਨਾਮ ਧਰਮ। ਇੱਕ ਨਾਮ ਧਰਮ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸ਼ਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਹਜ਼ੂਰ ਨੇ ਜੋ ਬਚਨ ਕਹੇ ਕਿ ਧਰਮ ਦੇ ਜੋ ਕਾਇਦੇ ਕਾਨੂੰਨ ਨੇ ਚੰਗਾ ਤੇ ਮੰਦਾ, ਕਿਉਂਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਖਦੂਰ। ਧਰਮ ਦਲਾਲ ਪਾਏ ਨਿਸ਼ਾਨ, ਉਹ ਵਿੱਚ ਖਲੋਤਾ ਨਿਸ਼ਾਨ ਪਾਈ ਜਾਂਦਾ। ਆ ਦਿਨ ਤੇਰਾ ਅੱਜ ਸਾਰਾ ਜਾਈ ਗਿਆ ਸੱਚ ਇਹ, ਕਿਉਂਕਿ ਪੁੱਛਿਆ ਜਾਣਾ, ਆਪਾਂ ਕਹਿੰਦੇ ਹਾਂ ਜੀ ਇਹ ਤਾਂ ਪੁਰਾਣੀਆਂ ਗੱਲਾਂ ਸਨ ਜੀ, ਸਰੀਰ ਤੇ ਫੂਕਿਆ ਜਾਂਦਾ, ਕਿੱਥੋਂ ਪੁੱਛਿਆ ਜਾਣਾ। ਹੁਣ ਮੈਂ ਇੱਕ ਦਿਨ ਬੇਨਤੀ ਕੀਤੀ, ਕਿਉਂਕਿ ਪੜ੍ਹਿਆ ਲਿਖਿਆ ਸਮਾਜ ਨੀ ਛੇਤੀ ਮੰਨ ਰਿਹਾ, ਉਹ ਕਹਿੰਦੇ ਨੇ ਕਾਹਦੇ ਪੁੰਨ ਤੇ ਕਾਹਦੇ ਪਾਪ, ਇਹ ਤਾਂ ਪੁਰਾਣੀਆਂ ਗੱਲਾਂ ਸਨ। ਤੇ ਹੁਣ ਅਸੀਂ ਵਿਆਖਿਆ ਕਰਨ ਵਾਲੇ ਕਹਿਣ ਵੀ ਲੱਗ ਪਏ ਵੀ ਬਾਣੀ ਧਿਆਨ ਨਾਲ ਪੜ੍ਹੋ, ਇਹ ਤੇ ਮੁਹਾਵਰੇ ਵਰਤੇ ਨੇ ਬਾਬਾ ਜੀ ਨੇ। ਤੇ ਮੈਂ ਹੈਰਾਨ ਹੋਇਆ, ਸਤਿਗੁਰੂ ਨੇ ਕਿਹਾ ਜੋ ਮੈਂ ਕਹਿੰਦਾ ਵਾ ਸਿੱਖੋ, ਇਹਨੂੰ ਮੁਹਾਵਰੇ ਨਾ ਮੰਨਿਓ, ਇਹ ਜੋ ਕਹਿੰਦਾ ਇਹ ਸੱਚ ਜੇ। ਜਪਜੀ ਸਾਹਿਬ ਚ ਇੱਕ ਤੋਕੇ, ਪੁੰਨੀ ਪਾਪੀ ਆਖਣ ਨਾ, ਇੱਕ ਸਾਡੇ ਮੁਹਾਵਰੇ ਹੁੰਦੇ ਸਨ, ਇੱਕ ਸਾਡੇ ਅਖਾਣ ਹੁੰਦੇ ਸਨ। ਜਦੋਂ ਆਪਾਂ ਪੰਜਾਬੀ ਪੜ੍ਹਦੇ ਹਾਂ ਮੁਹਾਵਰੇ ਤੇ ਅਖਾਣ ਨੇ ਨਾ, ਹੁਣ ਆਖਣ ਨਾ ਦਰ ਤੇ ਇਹ ਅਖਾਣ ਨਹੀਂ, ਇਹ ਦੰਦ ਕਥਾ ਨਹੀਂ, ਸੱਚ ਇਹ ਵੇ ਪੁੰਨੀ ਪਾਪੀ ਆਖਣ ਨਾ ਇਹ ਅਖਾਣ ਨਹੀਂ। ਕਰਨਾ ਲਿਖ ਲੈ ਜਾਓ, ਜੋ ਕੁਝ ਤੂੰ ਕਰਨਾ ਪਿਆ ਇਹ ਲਿਖ ਕੇ ਤੇਰੇ ਨਾਲ ਚੱਲਣਾ, ਐਵੇਂ ਕਿਤੇ ਭੁਲੇਖੇ ਚ ਨਾ ਰਹੀ ਸੁਣ ਕੇ ਕਿਸੇ ਗਿਆਨੀ ਨੂੰ, ਇਹ ਤਾਂ ਖਾਨ ਨੇ ਜੀ, ਜੋ ਕਰ ਰਿਹਾ ਨਾਲ ਜਾਏਗਾ। ਧਰਮ ਦਲਾਲ ਪਾਏ ਨਿਸ਼ਾਨ, ਮਹਾਰਾਜ ਕਹਿੰਦੇ ਨੇ ਨਾਨਕ ਨਾਮ ਲਾਹਾ ਪ੍ਰਵਾਨ। ਤੇ ਜਦੋਂ ਇਸ ਬਾਜ਼ਾਰ ਵਿੱਚੋਂ ਤੁਰਿਆ ਹਟਨਾਲੇ ਦਰਥ, ਜਿੱਥੇ ਹੱਟੀਆਂ ਨੇ, ਜਿੱਥੇ ਸਟੋਰ ਕਹਿ ਲਓ ਅੱਜ ਦੇ ਸ਼ਬਦਾਂ ਚ, ਜਦੋਂ ਬਾਜ਼ਾਰ ਵਿੱਚੋਂ ਕਮਾ ਕੇ ਤੁਰਿਆ ਘਰ ਆਏ ਵੱਜੀ ਵਧਾਈ, ਸਾਚ ਨਾਮ ਕੀ ਮਿਲੀ ਵਡਾਈ। ਪਰਮਾਤਮਾ ਨੇ ਕਿਹਾ ਵਧਾਈ ਹੋਵੇ ਭਾਈ ਪੁਰਖਾਂ, ਗੁਰੂ ਨੇ ਕਿਹਾ ਸ਼ਾਬਾਸ਼ ਤੇਰੇ, ਵਧਾਈ ਹੋਵੇ ਤੈਨੂੰ। ਕਿਉਂ? ਕਹਿਣ ਲੱਗੇ ਘਰ ਵੀ ਵਾਪਸ ਆ ਗਿਆ, ਨਹੀਂ ਤੇ ਇੱਥੇ ਲੋਕੋ ਘਰੋਂ ਤੁਰੇ ਸਨ ਵਪਾਰ ਕਰਨ ਆਏ, ਅੱਜ ਤੀਕਰਾਂ ਘਰ ਕੋਈ ਵਾਪਸ ਆਇਆ ਹੀ ਨਹੀਂ। ਤੁਰਦੇ ਘਰੋਂ ਨੇ ਪਰ ਵਾਪਸ ਘਰ ਸਾਰੇ ਨਹੀਂ ਜੇ ਜਾਂਦੇ। ਫਿਰ ਬੇਨਤੀ ਥੋੜੀ ਜੀ ਸੰਖੇਪ ਨਾਲ ਗਹਿਰੀ ਜੀ, ਘਰੋਂ ਆਏ ਸਾਰੇ ਆ ਪਰ ਵਾਪਸ ਥੋੜਾ ਜਾਣਾ ਸਾਰਿਆਂ। ਘਰ ਵਿੱਚ ਥਾਂ ਹੀ ਉਹਨਾਂ ਕੁਣੇ ਜਿਨ੍ਹਾਂ ਕੋਲ ਬੰਦਗੀ ਹੈ। ਸਾਹਿਬ ਦੇ ਬਚਨ ਕਿ ਸਭ ਇਕੱਠੇ ਹੋਏ ਆਇਆ ਘਰ ਜਾਸਨ, ਵਾਟ ਵਟਾਇਆ ਰਸਤੇ ਵੱਖਰੇ ਹੋ ਗਏ। ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਹਿ ਜੀਓ। ਫਿਰ ਪ੍ਰਕਰਨ ਵਿੱਚ ਆਵਾਂ, ਸਭ ਰੋਜ਼ ਦਿਨ ਅਤੇ ਰਾਤ ਪਰਮਾਤਮਾ ਦੀ ਦਾਤ ਹੈ, ਦਿਨ ਅਤੇ ਰਾਤ ਦਾਈ ਤੇ ਦਾਇਆ ਹੈ, ਦਿਨ ਤੇ ਰਾਤ ਸਾਡੇ ਵਪਾਰ ਕਰਨ ਲਈ ਦੋ ਦੀਪਕ ਨੇ, ਤੇ ਜਦੋਂ ਬੰਦਾ ਇਹਦੀ ਕਮਾਈ ਨਾ ਕਰੇ, ਦਿਨ ਵੀ ਅਜਾਈ ਚਲਾ ਜਾਏ, ਰਾਤ ਵੀ ਅਜਾਈ ਚਲੀ ਜਾਏ, ਫਿਰ ਦੱਸੋ ਇਸ ਬੰਦੇ ਦਾ ਬਣੇਗਾ ਕੀ। ਸਤਿਗੁਰੂ ਨੇ ਸ਼ਬ ਰੋਜ਼ ਕਿਹਾ ਆਪਣੇ ਲਈ, ਕਹਿੰਦੇ ਚਾਰ ਪੈਰ ਦਿਨ ਚਲਾ ਗਿਆ, ਚਾਰ ਪੈਰ ਰਾਤ ਚਲੀ ਗਈ, ਇਹਨੂੰ ਫਿਰ ਸਤਿਗੁਰੂ ਨੇ ਜਿੰਨਾ ਨਹੀਂ ਕਮਾਇਆ ਉਹਨਾਂ ਨੂੰ ਫਿਰ ਕਹਿੰਦੇ ਨੇ ਚਾਰ ਗਵਾਇਆ ਹੰਡ ਕੈ। ਦਿਨ ਸੀ ਨਾ ਹੰਡ ਕੈ ਦਾ ਅਰਥ ਦੌੜ ਭੱਜ ਕੇ, ਚਾਰ ਗਵਾਇਆ ਸਮ, ਚਾਰ ਦਾ ਅਰਥ ਚਾਰ ਪੈਰ, ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ। ਤੇ ਅਸੀਂ ਕਹਿੰਦੇ ਹਾਂ ਪੁੱਛਦਾ ਕੋਈ ਨੀ ਬਾਬਾ ਜੀ, ਕਹਿੰਦੇ ਉਹ ਤਾਂ ਅੱਠਾਂ ਪੈਰਾਂ ਬਾਰੇ ਪੁੱਛਦਾ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ, ਤੈਨੂੰ ਤਾਂ ਸ਼ਬ ਰੋਜ਼ ਦਿੱਤਾ ਸੀ ਕਮਾਈ ਕਰ ਲਈ, ਤੂੰ ਆਹੋ ਕਿਹੜੇ ਕੰਮ। ਸਤਿਗੁਰੂ ਦੀ ਅੰਮ੍ਰਿਤ ਬਾਣੀ ਵਿੱਚੋਂ ਹੀ ਹਜ਼ੂਰ ਨੇ ਫੁਰਮਾਇਆ ਕਿ ਰਹਿਣ ਗਵਾਈ ਸੋਏ ਕਹਿ, ਤੂੰ ਆਹੋ ਕਿਹੜੇ ਕੰਮ, ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ ਖੀਰੇ, ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਖੀਰਾ ਕੌਡੀਆਂ ਇੱਕ ਪਾਸੇ ਹੀਰੇ ਪਾਏ, ਦੂਜੇ ਪਾਸੇ ਤਕੜੀ ਦੇ ਤਰਾਜ਼ੂ ਦੇ ਛੱਬੇ ਚ ਖੀਰੇ, ਦੂਜੇ ਪਾਸੇ ਕੌਡੀਆਂ। ਕਹਿਣ ਲੱਗੇ ਦੇਖੋ ਕੌਡੀਆਂ ਵਾਲਾ ਹੀਰਾ ਖਿੱਚ ਕੇ ਲੈ ਗਿਆ, ਖੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਦਿਨ ਤੇ ਰਾਤ ਅਜਾਈ ਚਲਾ ਗਿਆ। ਸਤਿਗੁਰੂ ਨੇ ਉਮਰ ਨੂੰ ਸੰਭਾਲਣ ਦੀ ਬੜੀ ਤਾਕੀਦ ਕੀਤੀ। ਥੋੜੀ ਜਿਹੀ ਬੇਨਤੀ ਕਰਦੇ ਹਾਂ, ਅਸੀਂ ਪੜ੍ਹਦੇ ਹਾਂ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਆ ਜ਼ਿੰਦਗੀ ਦੀ ਉਮਰ ਦੀ ਨਦੀ ਲੰਘਦੀ ਪਈ ਹੈ, ਤੇ ਹਰ ਸਾਲ ਅਸੀਂ ਅੱਗੇ ਅੱਗੇ ਵਧਨੇ ਪਏ ਹਾਂ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿੱਥਿਆ ਮੋਹ ਬੰਧ ਨਿਤ ਪਾਰਚ। ਇੱਕ ਸ਼ਬਦ ਜਿਹੜਾ ਪਾਰਚ ਆਇਆ ਹੈ ਨਾ, ਪਾਰਚ ਦਾ ਅਰਥ ਪਰਚਾ ਨਹੀਂ, ਪਰਚਾਉਣਾ ਨਹੀਂ, ਪਾਰਚ ਦਾ ਅਰਥ ਹੁੰਦਾ ਇਕੱਠਾ ਕਰਨਾ, ਪੰਡਾਂ ਬੰਨਣੀਆਂ, ਗੰਢਾਂ ਬੰਨਣੀਆਂ। ਮਿੱਥਿਆ ਮੋਹ ਬੰਧ ਨਿਤ ਪਾਰਚ, ਰੋਜ਼ਾਨਾ ਆਪਣੀਆਂ ਗੰਢਾਂ ਤਿਆਰ ਕਰੀ ਜਾਂਦੇ, ਜਿੰਨੇ ਦਿਨ ਲੰਘਦੇ ਨੇ ਉਹਨੇ ਔਗਣਾਂ ਤੇ ਪਾਪਾਂ ਦੀਆਂ ਗੰਢਾਂ ਬਣ ਰਹੇ, ਤੈਨੂੰ ਪਤਾ ਨੀ ਦਿਨ ਤੇ ਰਾਤ ਅਜਾਈ ਜਾਂਦਾ ਪਿਆ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿੱਥਿਆ ਮੋਹ ਬੰਧ ਨਿਤ ਪਾਰਚ, ਮਾਧਵੇ ਭੱਜ ਦਿਨ ਨਿਤ ਰਹਿਣੀ, ਦਿਨ ਨਿਤ ਰਹਿਣੀ ਸ਼ਬ ਰੋਜ਼, ਦਿਨ ਤੇ ਰਾਤ ਜਪ ਉਹਨੂੰ, ਮਾਧਵੇ ਭੱਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸ਼ਰਣੀ। ਜਨਮ ਵੀ ਇੱਕ ਕੀਮਤੀ ਵਸਤੂ ਹੈ, ਪਦਾਰਥ ਹੈ, ਪਰਮਾਤਮਾ ਦੇ ਚਰਨਾਂ ਚ ਪੈ ਕੇ ਇਹਨੂੰ ਜਿੱਤ ਲੈ। ਹੁਣ ਦੇਖੋ ਦਿਨ ਰਾਤ ਜਾਂਦਾ ਕਿਵੇਂ ਹੈ, ਸਿਰਫ ਥੋੜੀ ਜਿਹੀ ਅਗਾਂ ਇਸ ਤੋਂ ਅੱਗੇ ਤੁਰਨਾ ਹੈ, ਹਵਸ਼ ਕੀ ਹੈ, ਮਾੜੇ ਖਿਆਲ ਕੀ ਨੇ। ਉੱਥੇ ਹਜ਼ੂਰ ਦਾ ਬਚਨ ਹੈ ਪਵਿੱਤਰ, ਗੁਰਦੇਵ ਨੇ ਫੁਰਮਾਇਆ ਕਿ ਦੇਖੋ ਅੱਜ ਜਿਹੜਾ ਨਾ, ਅੱਜ ਹੁਣ ਜੋ ਹੁਣ ਹੁਣ ਵੀ ਮੈਂ ਕਹਿ ਰਿਹਾ, ਬਸ ਉਹ ਗਿਆ ਜਿਹੜਾ ਹੁਣ ਗਿਆ, ਨਹੀਂ ਆਉਣਾ ਉਹਨੇ ਵਾਪਸ, ਨਹੀਂ ਆਉਂਦੇ। ਸਿਆਣੇ ਲੋਕ ਕਹਿੰਦੇ ਨੇ ਪੁਲਾਂ ਥੱਲੇ ਉਹ ਲੰਘਿਆ, ਪਾਣੀ ਕਦੀ ਨੀ ਵਾਪਸ ਆਇਆ, ਤੇ ਲੰਘੇ ਹੋਏ ਸਵਾਸ ਵੀ ਕਦੀ ਨੀ ਵਾਪਸ ਆਏ। ਅਸੀਂ ਭਾਵੇਂ ਕਹਿੰਦੇ ਹਾਂ ਸਵਾਸਾਂ ਦੀ ਪ੍ਰਕਿਰਿਆ, ਇੱਕ ਅੰਦਰ ਜਾਂਦਾ ਦੂਜਾ ਬਾਹਰ ਆਉਂਦਾ, ਇਹ ਬਿਲਕੁਲ ਨਹੀਂ ਅੰਦਰ ਬਾਹਰ ਜਾਂਦਾ, ਜਿਹੜਾ ਬਾਹਰ ਗਿਆ ਗਿਆ ਉਹਨੇ ਵਾਪਸ ਤੋੜਾ ਆਉਣਾ। ਜਿਹੜਾ ਵਕਤ ਜਿਹੜਾ ਸਮਾਂ ਉਹ ਨਿਕਲ ਗਿਆ, ਪਰ ਬੰਦੇ ਦਾ ਸੁਭਾਅ ਕੀ, ਜਿਹੜਾ ਵਰਤਮਾਨ ਹੈ ਨਾ, ਇਹਦੇ ਤੇ ਸਾਡਾ ਫਿਊਚਰ ਤੇ ਸਾਡਾ ਪਾਸਟ ਬਹੁਤ ਜ਼ਿਆਦਾ ਕਬਜ਼ਾ ਕਰੀ ਬੈਠਾ ਹੈ। ਜੋ ਸਾਡੇ ਕੋਲ ਪ੍ਰੈਜੈਂਟ, ਜੋ ਸਾਡੇ ਕੋਲ ਵਕਤ ਹੁਣ ਹੈ, ਇਹਦੇ ਤੇ ਪਾਸਟ ਬਹੁਤ ਆਪਣਾ ਪ੍ਰਭਾਵ ਪਾਉਂਦਾ, ਫਿਊਚਰ ਪਾਉਂਦਾ। ਤੇ ਕਮਾਲ ਦੀ ਗੱਲ, ਪਾਸਟ ਤੇ ਫਿਊਚਰ ਦੋਨੋਂ ਰਲ ਕੇ ਬੰਦੇ ਦੇ ਵਰਤਮਾਨ ਨੂੰ ਵੀ ਕੋਲੇ ਬਣਾਈ ਜਾਂਦੇ ਨੇ। ਜਦੋਂ ਸਿਮਰਨ ਵਿੱਚ ਆਦਮੀ ਬੈਠਦਾ ਕੀ ਹੁੰਦਾ, ਬੀਤੀਆਂ ਯਾਦਾਂ ਸਾਹਮਣੇ ਆਉਂਦੀਆਂ ਨੇ। ਜਿਹੜਾ ਬੀਤ ਚੁੱਕਾ, ਮਰ ਚੁੱਕਾ, ਮਰੇ ਹੋਏ ਨੂੰ ਦਫਨਾ ਦੇ, ਮਰੇ ਹੋਏ ਨੂੰ ਫੂਕ ਦੇ, ਤੇ ਜਿਹੜਾ ਫਿਊਚਰ ਆਉਣ ਵਾਲਾ, ਉਹਦਾ ਅਜੇ ਜਨਮ ਨਹੀਂ ਹੋਇਆ, ਜਿਹੜਾ ਅਜੇ ਗਰਭ ਵਿੱਚ ਹੈ ਉਹਦੇ ਤੋਂ ਤੂੰ ਆਸ ਰੱਖੀ ਬੈਠਾ, ਜਿਹੜਾ ਮਰ ਚੁੱਕਾ ਉਹਦੀ ਲਾਸ਼ ਚੁੱਕੀ ਬੈਠਾ, ਜੋ ਤੇਰੇ ਕੋਲ ਵਰਤਮਾਨ ਹੈ ਤੂੰ ਇਹਦੀ ਸੰਭਾਲ ਕਰ, ਤੇਰੇ ਕੋਲ ਹੁਣ ਹੈ ਜੋ ਹੈ, ਸਿਰਫ ਇੱਕ ਸਵਾਸ ਹੈ ਤੇਰਾ, ਸਵਾਸਾਂ ਨੂੰ ਜੋੜ ਕੇ ਦਿਨ ਰਾਤ ਬਣੇ ਨੇ। ਦੇਖੋ ਬੀਤਿਆ ਹੋਇਆ ਬੜਾ ਸਤਾਉਂਦਾ, ਬੀਤੀਆਂ ਯਾਦਾਂ ਨਹੀਂ ਛੱਡਦੀਆਂ, ਬੀਤੇ ਵਾਟੇ ਵਾਪਰੇ ਘਟਨਾ ਕਰਮ ਨਹੀਂ ਛੱਡਦੇ, ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਨਾਲ ਬੀਤੇ ਸਮੇਂ ਚ ਕੋਈ ਦਵੈਸ਼ ਈਰਖਾ ਵੇ ਉਹਨਾਂ ਦੇ ਭੋਗ ਵੀ ਪੈ ਗਏ, ਖੱਡੀਆਂ ਵੀ ਕੀਰਤਪੁਰ ਗੰਗਾ ਨੂੰ ਕਿਤੇ ਲੋਕੀ ਲੈ ਗਏ, ਪਰ ਅੰਦਰੋਂ ਅਸੀਂ ਮਰਨ ਨਹੀਂ ਦਿੱਤਾ, ਉਹਨਾਂ ਨੂੰ ਯਾਦ ਕਰ ਕਰਕੇ ਫਿਰ ਸੁਖਮਨੀ ਸਾਹਿਬ ਪੜਦਿਆਂ ਵਿੱਚ ਖੜੇ ਕਰ ਲੈਂਦੇ, ਉਹ ਵਿੱਚ ਆ ਜਾਂਦੇ ਨੇ ਕਿਉਂਕਿ ਬੀਤੇ ਨੇ। ਤੇ ਜਿਹੜੇ ਜੇ ਅਜੇ ਆਸ ਹੀ ਨਹੀਂ, ਬੱਚਾ ਅਜੇ ਜਨਮ ਵੀ ਨਹੀਂ ਹੋਇਆ ਤੇ ਆਸ ਬੰਦਾ ਕਰੀ ਬੈਠਾ, ਸਤਿਗੁਰੂ ਕਹਿੰਦੇ ਹੁਣ ਇਸੇ ਵਕਤ ਧਰਮ ਕਦੀ ਕੱਲ ਤੇ ਨਾ ਛੱਡੀ। ਸਿਆਣੇ ਲੋਕ ਕਹਿੰਦੇ ਨੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਗਾਥਾ ਸਤ ਗੁਰੂ ਅਰਜਨ ਦੇਵ, ਨਹਿ ਬਿਲੰਬ ਧਰਮੰ, ਧਰਮ ਦੀ ਗੱਲ ਕਰਦਿਆਂ ਕਦੀ ਦੇਰੀ ਨਾ ਕਰੀ, ਪਾਪ ਕਰਦਿਆਂ ਦੇਰੀ ਕਰੀ, ਇਹਦਾ ਮਤਲਬ ਕੀ ਕਿਹਾ? ਇਹਦੇ ਇੱਕ ਅਰਥ ਗੁਰਮੁਖ ਨੇ ਬੜੇ ਕਮਾਲ ਦੇ ਕੀਤੇ, ਕਹਿਣ ਲੱਗੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਨਾ ਦੇਰੀ ਕਰ ਧਰਮ ਕਮਾਉਂਦਿਆਂ, ਦੇਰੀ ਕਰ ਪਾਪ ਕਮਾਉਂਦਿਆਂ। ਦੇਖੋ ਉਡਾਰੀ ਬੰਦੇ ਦੀ, ਇਹ ਟੀਕਾਕਾਰਾਂ ਨੇ ਅਰਥ ਇਹ ਕੀਤੇ ਨੇ, ਉਹਨਾਂ ਅਰਥ ਕੀਤੇ ਨਹਿ ਬਿਲੰਬ ਧਰਮੰ ਧਰਮ ਕਮਾਉਂਦਿਆਂ ਨਾ ਦੇਰੀ ਕਰੀ ਬਿਲੰਬ ਪਾਪੰ, ਜਿੰਨੀ ਦੇਰੀ ਕਰੇਗਾ ਉਹਨੇ ਪਾਪ ਵਧੀ ਜਾਣਗੇ। ਅਰਥ ਬਿਲੰਬ ਪਾਪੰ, ਦੇਰੀ ਧਰਮ ਕਮਾਉਂਦਿਆਂ ਨਹੀਂ। ਤਾਂ ਹੀ ਤਾਂ ਭਾਈ ਸਾਹਿਬ ਉਹਨਾਂ ਨੇ ਇਹ ਕਿਹਾ ਸੀ, ਕਹਿਣ ਲੱਗੇ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਖਾਈ। ਜਿਹੜੀ ਲੰਘੀ ਇਹਨੇ ਕੱਲ ਨੇ ਕਿਤੇ ਆਉਣਾ। ਇੱਕ ਵਾਰੀ ਦਾਸ ਨੇ ਕਿਹਾ, ਅਸੀਂ ਪੰਜਾਬੀ ਸਾਡੀ ਜਿਹੜੀ ਸ਼ਬਦਾਵਲੀ ਹੈ ਨਾ, ਇਹਦੇ ਵਿੱਚ ਕਈ ਸ਼ਬਦ ਜਿਹੜੇ ਨੇ ਉਹਨਾਂ ਦੇ ਇੱਕ ਇੱਕ ਸ਼ਬਦ ਦੇ ਦੋ ਦੋ ਅਰਥ ਨੇ। ਵੈਸੇ ਸਤਿਗੁਰੂ ਨੇ ਜਿਹੜੀ ਗੁਰਮੁਖੀ ਲਿਪੀ ਵਿੱਚ ਕਿਰਪਾਲਤਾ ਕੀਤੀ, ਇੱਕ ਦਿਨ ਦਾਸ ਨੇ ਅਰਜ਼ ਕੀਤੀ, ਜਿਹੜੀ 35 ਅੱਖਰ ਨੇ ਨਾ, ਉਹਦਾ ਹਰ ਚੌਥਾ ਅੱਖਰ ਜਿਹੜਾ ਹਰ ਵਰਗ ਚ ਉਹਦਾ ਉਚਾਰਨ ਹੀ ਤਾਂ ਹੁੰਦਾ, ਉਹਦਾ ਜਨਮ ਹੀ ਤਾਂ ਹੋਇਆ ਜੇ ਪਹਿਲਾ ਤੇ ਤੀਜਾ ਮਿਲਦੇ ਨੇ। ਪਹਿਲੇ ਤੇ ਤੀਜੇ ਦੀ ਧੁਨੀ ਚੋਂ ਚੌਥਾ ਨਿਕਲਿਆ, ਕੱਕਾ ਖੱਖਾ ਗੱਗਾ, ਪਹਿਲਾ ਕੱਕਾ ਤੇ ਤੀਸਰਾ ਗੱਗਾ, ਜਦੋਂ ਦੋਨੋਂ ਇਕੱਠੇ ਹੋ ਗਏ ਤੇ ਕੀ ਬਣਿਆ? ਕੱਗਾ। ਕੱਕਾ ਤੇ ਗੱਗਾ ਇਕੱਠੇ ਹੋਣ ਤੇ ਤਾਂ ਘੱਗਾ ਬਣਦਾ ਹੈ। ਅੱਗੇ ਚੱਚਾ ਛੱਛਾ ਜੱਜਾ, ਚੱਚਾ ਤੇ ਜੱਜਾ ਇਕੱਠੇ ਹੋਣ ਤੇ ਬਣਦਾ ਝੱਜਾ, ਪਹਿਲਾਂ ਝੱਜਾ ਚੱਚਾ ਤੇ ਜੱਜਾ, ਟੈਂਕਾ ਠੱਠਾ ਡੱਡਾ, ਤੇ ਚੌਥਾ ਬਣਦਾ ਢੱਡਾ, ਟੈਂਕਾ ਤੇ ਡੱਡਾ ਇਕੱਠੇ ਹੋਣ ਤੇ ਢੱਡਾ ਬਣੇਗਾ, ਤੱਤਾ ਥੱਥਾ ਦੱਦਾ ਧੱਦਾ, ਕਦੀ ਧੱਦਾ। ਤਾਂ ਮੈਂ ਕਿਹਾ ਸਾਡੇ ਕਈ ਵੀ ਸੱਜਣ ਪੜ੍ਹਦੇ ਆ ਸਾਚਾ ਨਾਮ ਮੇਰਾ ਆਧਾਰੋ, ਉਹ ਧੱਦੇ ਨੂੰ ਤੱਤਾ ਹੀ ਇਕੱਲਾ ਬੋਲੀ ਜਾ ਰਿਹਾ, ਨਹੀਂ ਧੱਦਾ ਬਣਦਾ ਹੀ ਤਾਂ ਹੈ ਜੇ ਤੱਤਾ ਤੇ ਦੱਦਾ ਦੋਨਾਂ ਦੀ ਧੁਨੀ ਇਕੱਠੀ ਹੋਵੇਗੀ। ਤਾਂ ਤੱਤਾ ਥੱਥਾ ਦੱਦਾ ਧੱਦਾ, ਪੱਪਾ ਫੱਫਾ ਬੱਬਾ, ਤੇ ਇਹ ਤਾਂ ਬਣੇਗਾ ਅਗਲਾ ਅੱਖਰ ਜੇ ਪੱਪਾ ਤੇ ਬੱਬਾ ਇਕੱਠੇ ਹੋਣਗੇ, ਪੱਬਾ। ਹਜ਼ੂਰ ਸੱਚੇ ਪਾਤਸ਼ਾਹ ਨੇ ਐਸੀ ਕਿਰਪਾਲਤਾ ਸਾਡੇ ਤੇ ਕੀਤੀ। ਇੱਕ ਕੱਲ ਸ਼ਬਦ ਅਸੀਂ ਵਰਤਨੇ, ਬਾਣੀ ਚ ਕਾਲ ਵੀ ਆਇਆ ਹੈ, ਕਾਲ ਕਰਨਤਾ ਅਭੈ ਕਰ ਅਭ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗੋ ਜੋ ਸਿਰ ਪਰ ਆਵੇ ਕਾਲ। ਮਹਾਰਾਜ ਜੀ ਨੇ ਕਾਲ ਕਿਹਾ, ਕਾਲ ਦਾ ਅਰਥ ਵਕਤ, ਕਾਲ ਦਾ ਅਰਥ ਮੌਤ, ਕਾਲ ਦਾ ਅਰਥ ਸਮਾਂ। ਪਰ ਅਸੀਂ ਸ਼ਬਦ ਕੱਲ ਵਰਤਨੇ ਆ ਦੋ ਦਿਨਾਂ ਦੇ ਲਈ, ਜਦੋਂ ਆਪਣੇ ਪੰਜਾਬੀ ਚ ਗੱਲਬਾਤ ਕਰਨੇ ਆ ਕਿ ਮੈਂ ਇਹ ਕੱਲ ਕੰਮ ਕੀਤਾ ਤੇ ਆਉਣ ਵਾਲੇ ਦਿਨ ਨੂੰ ਕਹਿੰਦੇ ਨੇ ਕੱਲ ਆ ਕਰਾਂਗਾ। ਸ਼ਬਦ ਸਿਰਫ ਕੱਲ, ਬੀਤੇ ਲਈ ਵੀ ਕੱਲ, ਆਉਣ ਵਾਲੇ ਲਈ ਕੱਲ, ਜਿਹਨੇ ਬਣਾਇਆ ਬਹੁਤ ਚੰਗਾ ਕੀਤਾ। ਕਹਿਣ ਲੱਗੇ ਜਿਹੜਾ ਲੰਘ ਚੁੱਕਾ ਉਹ ਵੀ ਕੱਲ, ਕਾਲ ਹੈ ਉਹਦਾ ਉਹ ਗਿਆ, ਤੇ ਜਿਹੜਾ ਆਉਣ ਵਾਲਾ ਉਹ ਵੀ ਕਾਲ ਹੈ, ਕੋਈ ਪਤਾ ਨਹੀਂ ਉਹਨੇ ਆਉਣਾ ਹੈ ਕਿ ਨਹੀਂ ਆਉਣਾ, ਤੇਰੇ ਕੋਲ ਅੱਜ ਹੈ। ਸਤਿਗੁਰੂ ਨੇ ਫਰਮਾਇਆ ਕਿ ਹੇ ਮਾਲਕ, ਸ਼ਬ ਰੋਜ਼ ਗਸ਼ਤਮ ਦਰ ਹਵਾ, ਰਾਤ ਤੇ ਦਿਨ ਦਰ ਹਵਾ, ਮੈਂ ਹਵਸ਼ ਵਿੱਚ ਤੁਰਿਆ ਫਿਰਨਾ ਵਾ। ਗਸ਼ਤਮ ਦਾ ਅਰਥ ਆਪ ਸਮਝਦੇ ਹੋ ਨਾ, ਚੱਲਣਾ ਫਿਰਨਾ, ਭਟਕਣਾ ਕਹਿ ਲਈਏ, ਗਸ਼ਤ ਕਰਨਾ। ਸਭ ਰੋਜ਼ ਗਸ਼ਤਮ ਦਰ ਹਵਾ, ਕਰ ਦੇਮ ਬਦੀ ਖਿਆਲ, ਮਾਲਕ ਮੈਂ ਦਿਨ ਰਾਤ ਮੰਦੀ ਖਿਆਲ ਸੋਚੀ ਜਾਣਾ, ਇਹ ਮੇਰਾ ਜੀਵਨ ਹੈ, ਫੁਰਨਾ ਬੜੀ ਵੱਡੀ ਚੀਜ਼ ਹੈ। ਸੱਚੀ ਗੱਲ ਜੇ ਇੱਕ ਨੁਕਤਾ ਹੈ, ਇਹਨੂੰ ਬੁੱਲੇ ਨੇ ਕਿਹਾ ਇੱਕ ਨੁਕਤੇ ਤੇ ਗੱਲ ਮੁੱਕਦੀ। ਬਾਬੇ ਫਰੀਦ ਨੇ ਕਿਹਾ ਕਿ ਆਜ ਮਿਲਾਵਾ ਸ਼ੇਖ ਫਰੀਦ ਇੱਕ ਫੁਰਨਾ ਟਾਂਕਿਮ ਕੂੰਜੜੀਆਂ। ਕਬੀਰ ਸਾਹਿਬ ਨੇ ਕਿਹਾ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖਦਾਏ ਟੁੱਕ ਇੱਕ ਫੁਰਨਾ। ਸਤਿਗੁਰੂ ਨੇ ਕਿੱਡੀ ਕਿਰਪਾ ਕੀਤੀ, ਕਲਗੀਧਰ ਜੀ ਨੇ ਇਹਨੂੰ ਕਿਹਾ ਏਕ ਛਿਨ ਜੈ, ਇੱਕ ਖਿਨ ਲੱਗਾ, ਸਿਰਫ ਇੱਕ ਖਿਨ ਵੀ ਜਦੋਂ ਉਹਨੂੰ ਚੇਤੇ ਕੀਤਾ ਤੇ ਉਸ ਪਰਮਾਤਮਾ ਦੀ ਕਿਰਪਾ ਹੋ ਗਈ। ਹੁਣ ਜਿਹੜਾ ਸ਼ਬ ਰੋਜ਼ ਗਸਤਮ ਦਰ ਖਵਾ ਕਰ ਦੇ ਬਦੀ ਖਿਆਲ, ਅੰਦਰ ਖਿਆਲਾਂ ਦੀ ਗੱਲ ਕੀਤੀ ਹੈ। ਸੱਚ ਇਹ ਵੇ ਕਿ ਅਸੀਂ ਗੁਰਦੁਆਰੇ ਬੈਠੇ ਹਾਂ, ਅਸੀਂ ਮੰਨ ਲਈਏ ਮੈਂ ਵਿੱਚੇ ਸ਼ਾਮਿਲ ਹਾਂ, ਜਦੋਂ ਗੁਰਦੁਆਰੇ ਆਉਂਦੇ ਹਾਂ ਤੇ ਕੋਈ ਸਾਨੂੰ ਸਾਰਿਆਂ ਨੂੰ ਪੇਪਰ ਦੇ ਕੇ ਕਹਿ ਵੀ ਇਮਾਨਦਾਰੀ ਨਾਲ ਉਹ ਕੁਝ ਪੇਪਰ ਤੇ ਲਿਖੀ ਜਿਹੜਾ ਗੁਰਦੁਆਰੇ ਬੈਠਿਆਂ ਤੇਰੇ ਅੰਦਰ ਖਿਆਲ ਪੈਦਾ ਹੋਏ, ਮੇਰਾ ਨਹੀਂ ਖਿਆਲ ਕੋਈ ਬੰਦਾ ਲਿਖ ਸਕੇ, ਕੋਈ ਟਾਵਾਂ ਟਾਵਾਂ ਬਚੇ। ਕਰ ਦੇਮ ਬਦੀ ਖਿਆਲ, ਅੰਦਰ ਬਦੀਆਂ ਇਹਨੀਆਂ ਨੇ ਕਿ ਆਪਣੇ ਪੈਦਾ ਕੀਤੇ ਹੋਏ ਖਿਆਲ, ਆਪਣੇ ਫੁਰਨੇ, ਆਪਣੇ ਵਿਚਾਰ ਵੀ ਬੰਦਾ ਨਹੀਂ ਲਿਖ ਸਕਦਾ, ਇਹਨਾਂ ਅੰਦਰ ਮਲੀਨ ਹੈ। ਹੁਣ ਦੇਖੋ ਮਨ ਭਟਕਦਾ ਕਿਵੇਂ ਹੈ। ਸਤਿਗੁਰੂ ਨੇ ਸਾਨੂੰ ਇਹ ਅਰਦਾਸ ਕਰਨ ਦੀ ਜਾਚ ਸਿਖਾਈ ਕਿ ਬਦੀ ਖਿਆਲ ਤੇ ਜਿੰਨੀ ਦੇਰ ਤੱਕ ਬੰਦੇ ਦੇ ਖਿਆਲਾਂ ਤੇ ਕਾਬੂ ਨਹੀਂ, ਅੰਦਰ ਦਾ ਰਸ ਨਹੀਂ ਬਣਨਾ। ਸਾਹਿਬ ਨੇ ਕਿਹਾ ਬਾਣੀ ਵਿੱਚ, ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾ ਹੀ ਚੀਤ, ਕਿਉਂਕਿ ਤੇਰੇ ਫੁਰਨੇ ਬੈਰੀ ਵਾਲੇ ਮਿੱਤਰ ਵਾਲੇ ਹੁੰਦਾ। ਇਸ ਤਰ੍ਹਾਂ ਹੀ ਬੈਠਾ ਬੰਦਾ ਸੰਗਤ ਚ ਹੁੰਦਾ ਤੇ ਜਿਹਦੇ ਨਾਲ ਨਹੀਂ ਬਣਦੀ, ਜਦੋਂ ਮੱਥਾ ਟੇਕਦਾ ਉਹਦੇ ਬਾਰੇ ਖਿਆਲ ਤਾਂ ਆਖਰ ਪੈਦਾ ਹੁੰਦੇ ਹੀ ਨੇ ਨਾ, ਫੁਰਨੇ ਤਾਂ ਉੱਠਦੇ ਨੇ। ਜੋ ਮਰਜ਼ੀ ਕਹੀ ਜਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹਦੀ ਮਜਬੂਰੀ ਹੈ, ਬਾਬੇ ਨਾਲ ਆਖਣਾ ਪੈਣਾ ਹੈ। ਅੰਦਰ ਨੂੰ ਪੁੱਛ ਕੇ ਦੇਖੇ, ਉਹ ਪਤਾ ਨਹੀਂ ਕਿੰਨਾ ਕੁ ਬੁਰਾ ਮੰਗਦਾ ਹੋਣਾ, ਉਹ ਕਹਿੰਦਾ ਹੋਣਾ ਅਜੇ ਜਿਉਂਦੇ ਹੀ ਮੱਥਾ ਟੇਕਣ ਆ ਗਿਆ। ਇਹ ਹੈ ਨਾ ਬੰਦੇ ਦੀ ਬਿਰਤੀ। ਸਾਹਿਬ ਨੇ ਕਿਹਾ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਬੇਮ ਬਦੀ ਖਿਆਲ, ਮੇਰਾ ਅੰਦਰ ਬਦੀਆਂ ਵਿੱਚ ਹੈ। ਆਓ ਕਿਤੇ ਬਾਣੀ ਚ ਦੇਖੀਓ ਕਿਹੜੇ ਕਿਹੜੇ ਖਿਆਲ ਨੇ ਬਦੀਆਂ ਦੇ, ਜਿਨ੍ਹਾਂ ਨੂੰ ਹਜ਼ੂਰ ਨੇ ਬਾਣੀ ਚ ਕਿਹਾ। ਕਹਿਣ ਲੱਗੇ ਖਿਆਲ ਇਹ ਨੇ, ਕੰਚਨ ਨਾਰੀ ਮੈਂ ਜੀਉ ਲੁਭਤ ਹੈ, ਮੈਂ ਦਿਨ ਰਾਤ ਵਿਅਰਥ ਗਵਾ ਲਿਆ ਸੋਨੇ ਵਿੱਚ, ਕਨਕ ਕਾਮਣੀ ਵਿੱਚ, ਸੁਰਾ ਸੁੰਦਰੀ ਵਿੱਚ। ਸਾਹਿਬ ਨੇ ਫੁਰਮਾਇਆ ਕਿ ਕੰਚਨ ਨਾਰੀ ਮੈਂ ਜੀਉ ਲੁਭਤ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨਰਸ ਲਾਇਆ, ਹਰ ਪ੍ਰਭ ਚਿੱਤ ਨਾ ਆਵੀ, ਕਿਉਂ ਛੂਟਾ ਮੇਰੇ ਹਰ ਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ, ਬਖਸ਼ ਅਵਗਣ ਸਭ ਮੇਰੇ। ਸ਼ਬ ਰੋਜ਼ ਗਸ਼ਤਮ, ਪਰ ਧਨ, ਪਰ ਤਨ, ਪਰਤੀ ਨਿੰਦਾ, ਆ ਨੇ ਮੇਰੇ ਖਿਆਲ। ਸੱਚੇ ਪਾਤਸ਼ਾਹ ਦੇਖੋ ਇਹ ਸਾਰੇ ਬਾਣੀ ਚ ਕਹਿ, ਜਿਹੜੇ ਆਪ ਨਾਰਾਇਣ ਕਲਾ ਧਾਰ, ਜਿਹੜੇ ਭਗਤ ਭੇਦ, ਉਹਨਾਂ ਤੇ ਮੰਨ ਲਿਆ ਸੀ ਗਲਤੀ ਕੀਤੀ, ਜਿਹਨਾਂ ਕੀਤੀ ਨਾ ਉਹਨਾਂ ਨੇ ਮੰਨ ਲਈ, ਜਿਹਨੇ ਸਾਰੀ ਜ਼ਿੰਦਗੀ ਗਲਤੀਆਂ ਕੀਤੀਆਂ ਉਹ ਬ੍ਰਹਮ ਗਿਆਨੀ ਬਣੇ ਬੈਠਾ। ਅੰਦਰ ਤਾਂ ਮੰਨਦੇ ਹੀ ਨਹੀਂ, ਆਪਣੀ ਭੁੱਲ ਬੰਦੇ ਨੂੰ ਭੁੱਲ ਨਹੀਂ ਮਹਿਸੂਸ ਹੁੰਦੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਪਰ ਧਨ, ਪਰ ਤਨ, ਸ਼ਬ ਰੋਜ਼ ਗਸ਼ਤਮ, ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਇਹ ਚਾਰੇ ਗੱਲਾਂ ਮੈਂ ਭਾਲ ਕੇ ਲੱਭਣਾ ਸਵੇਰ ਤੋਂ ਸ਼ਾਮ ਤੱਕ। ਪਰਾਇਆ ਧਨ, ਪਰਾਇਆ ਤਨ ਰੂਪ, ਤੇ ਪਰਾਈ ਨਿੰਦਿਆ, ਕਿਸੇ ਦਾ ਚੰਗੀ ਤਰ੍ਹਾਂ ਗੇੜਾ ਬੰਨਣ ਲਈ ਵੀ ਲੱਭਣਾ ਪਿਆ, ਕੋਈ ਲੱਭੇ ਬੰਦਾ ਤੇ ਅੰਦਰ ਦੀ ਪੜਾਸ ਬਾਹਰ ਕੱਢਾਂ। ਤੇ ਮਹਾਰਾਜ ਕਹਿੰਦੇ ਨੇ ਪਰ ਅਪਵਾਦ, ਲੜਾਈ ਕਿਸੇ ਦੀ ਹੁੰਦੀ ਹੈ, ਘਰ ਆਪਣੇ ਖਿੱਚ ਕੇ ਲਏ ਹੁੰਦਾ। ਇਹ ਦੇਖੋ ਸ਼ਬ ਰੋਜ਼ ਗਸ਼ਤਮ, ਇਸ ਤਰ੍ਹਾਂ ਦਿਨ ਲੰਘ ਰਿਹਾ ਨਾ। ਪਰ ਧਨ, ਪਰ ਤਨ, ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾ ਗੌਨ ਹੋਤੈ ਫੁਨ ਫੁਨ, ਇਹ ਪ੍ਰਸੰਗ ਨਾ ਟੁੱਟੈ, ਇਹ ਪ੍ਰਸੰਗ ਨਾ ਟੁੱਟੈ। ਜਨਮ ਮਰਨ ਦੀ ਕਹਾਣੀ ਕਿੱਥੇ ਮੁੱਕਣੀ ਹੈ ਜੇ ਸ਼ਬ ਰੋਜ਼ ਗਸ਼ਤਮ। ਕਬੀਰ ਸਾਹਿਬ ਜੀ ਨੂੰ ਪੜ੍ਹੋ, ਉਹਨਾਂ ਦੀ ਬਚਨ ਹੈ ਕਿ ਗ੍ਰਹਿ ਤਨ ਗ੍ਰਹਿ ਤਜ ਬਨਖੰਡ ਜਾਈਐ, ਚੁਣ ਖਾਈਐ ਕੰਧਾ, ਅਜੂ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ। ਅੰਦਰ ਛੱਡਣ ਨੂੰ ਤਿਆਰ ਨਹੀਂ, ਫੁਰਨੇ ਉੱਠਦੇ ਨੇ ਮਾੜੇ ਤੋਂ ਮਾੜਾ। ਹਜ਼ੂਰ ਕਹਿੰਦੇ ਨੇ ਅੰਦਰ ਟਿਕਦਾ ਨਹੀਂ, ਚੇਤੇ ਰੱਖੋ ਇਹ ਮਨ ਦਾ ਨਾ ਟਿਕਣ ਦਾ ਕਾਰਨ ਹੈ, ਕਿਉਂਕਿ ਮਾੜੇ ਫੁਰਨੇ ਹੀ ਮਨ ਨੂੰ ਟਿਕਣ ਨਹੀਂ ਦਿੰਦੇ, ਕਿਉਂਕਿ ਮਨ ਆਪਣੇ ਆਪ ਵਿੱਚ ਇੱਕ ਫੁਰਨਾ ਹੈ। ਮਹਾਂਪੁਰਖ ਕਹਿੰਦੇ ਸਨ, ਇੱਕ ਸ਼ਬਦ ਲਿਖਿਆ ਉਹਨਾਂ ਆਪਣੀ ਡਾਇਰੀ ਚ, ਅਮਲੀਕ ਰਤਨ ਚ, ਅਮਲੀਕ ਲਾਲ ਚ, ਉਹ ਲਿਖਦੇ ਨੇ, ਅਗਰ ਚਾਹੂੰ ਗਰ ਚਾਹੂੰ ਯਕ ਲਖਤ ਉਡਾ ਦੂੰ ਜੇ ਤਰ੍ਹਾਂ ਤਰ੍ਹਾਂ ਕੀ ਸਾਰੀ ਦੁਨੀਆ। ਮੈਂ ਕਈ ਵਾਰੀ ਸੋਚਣਾ ਵੀ ਇਹ ਏਡੀ ਵੱਡੀ ਗੱਲ ਕਹਿ ਦਿੱਤੀ ਕਿ ਇਹ ਚਾਹਾਂ ਤੇ ਮੈਂ ਸਾਰੀ ਦੁਨੀਆ ਫਨਾ ਕਰ ਦਿਆਂ, ਕਿਉਂਕਿ ਫੁਰਨਾ ਹੀ ਸੰਸਾਰ ਕਹਿ ਤੇ ਜਿੱਦਣ ਬੰਦੇ ਦੇ ਫੁਰਨੇ ਤੇ ਕਾਬੂ ਹੋ ਜਾਂਦਾ, ਸੰਸਾਰ ਤਾਂ ਹੈ ਹੀ ਨਹੀਂ, ਇਹਨੂੰ ਵਿਧਾਂਤ ਚ ਨਾ ਪਲ ਜਾਣਾ, ਅੰਦਰ ਦੇ ਖਿਆਲ ਨੇ ਨਾ। ਦੇਖੋ ਇੰਨੇ ਲੋਕ ਜਿਉਂਦੇ ਨੇ, ਕਿੰਨੀ ਗਿਣਤੀ ਅਮੈਰੀਕਾ ਚ, ਸਾਰੀ ਦੁਨੀਆ ਚ ਲੈ ਲਓ, ਕਦੀ ਕਿਸੇ ਬੰਦੇ ਦੀ ਮੌਤ ਦੀ ਜਾਣਕਾਰੀ, ਜਿਹਨੂੰ ਅਸੀਂ ਜਾਣਦੇ ਨਹੀਂ, ਉਹਦੇ ਮਰਨ ਕਰਕੇ ਸਾਡੇ ਉੱਤੇ ਕੋਈ ਗਮੀ ਨਹੀਂ, ਤੇ ਉਹਦੇ ਕਰ ਕੋਈ ਜਨਮ ਲੈ ਬੇਟਾ ਬੇਟੀ ਤੇ ਸਾਨੂੰ ਖੁਸ਼ੀ ਨਹੀਂ, ਕਿਉਂ? ਵਾਪਰ ਤਾਂ ਰਿਹਾ, ਉਹ ਵਰਤਮਾਨ ਜਿਉਂਦੇ ਨੇ, ਇਸ ਕਰਕੇ ਸਾਡੇ ਲਈ ਉਹ ਬਿਲਕੁਲ ਜਿਉਂਦੇ ਨਹੀਂ, ਕਿਉਂਕਿ ਸਾਡੇ ਖਿਆਲ ਵਿੱਚ, ਸਾਡੀ ਸੁਰਤ ਵਿੱਚ, ਸਾਡੇ ਫੁਰਨੇ ਵਿੱਚ ਉਹਨਾਂ ਨੂੰ ਥਾਂ ਨਹੀਂ। ਜਿਸ ਨੂੰ ਅੰਦਰ ਥਾਂ ਨਾ ਦਿੱਤੀ ਜਾਏ ਉਹ ਜਿਉਂਦਾ ਹੀ ਨਹੀਂ। ਮਹਾਰਾਜ ਜੀ ਨੇ ਕਿਹਾ, ਦੇਖੋ ਕਿ ਇਹ ਜਿਹੜੇ ਅੰਦਰ ਫੁਰਨੇ ਨੇ, ਜਿੰਨਾ ਅੰਦਰ ਮਾੜਾ ਹੁੰਦਾ ਨਾ, ਉਹਨਾਂ ਮਨ ਭਟਕਦਾ ਹੈ। ਇੱਥੇ ਇੱਕ ਦਾਸ ਬੇਨਤੀ ਕਰਦਾ ਹੈ, ਭਾਈ ਸਾਹਿਬ ਜੀ ਨੂੰ ਪੁੱਛਿਆ, ਭਾਈ ਗੁਰਦਾਸ ਸਾਹਿਬ ਨੂੰ, ਕਿ ਮਨ ਕਿਉਂ ਨਹੀਂ ਟਿਕਦਾ? ਕਹਿਣ ਲੱਗੇ, ਟਿਕਦਾ ਤੇਰਾ ਨਹੀਂ ਪੁੱਛਦਾ ਦੂਜੇ ਤੋਂ ਪਿਆ ਕੇ, ਟਿਕ ਤੇਰਾ ਨਹੀਂ ਰਿਹਾ। ਕਹਿਣ ਲੱਗੇ, ਕੀ ਗੱਲ? ਕਹਿੰਦੇ ਨੇ, ਨਹੀਂ ਟਿਕਦਾ, ਤੈਨੂੰ ਖੁਦ ਪਤਾ ਹੈ ਕਿਉਂ ਨਹੀਂ ਟਿਕਦਾ। ਉਹਨਾਂ ਨੇ ਤਿੰਨ ਬਚਨ ਕਹਿ, ਬੜੀਆਂ ਪੁਰਾਣੀਆਂ ਜਿਹੀਆਂ ਉਦਾਹਰਨਾਂ ਨੇ, ਤੇ ਜਿੱਥੇ ਰੂਹਾਨੀਅਤ ਦੀ ਗੱਲ ਹੋਵੇ ਉਹ ਉਦਾਹਰਨ ਵੈਸੇ ਨਵੀਨ ਹੀ ਰਹਿੰਦੀ ਹੈ, ਜੇ ਬੰਦੇ ਦਾ ਅੰਦਰ ਤਰੋ ਤਾਜ਼ਾ ਹੈ ਤਾਂ। ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਤੰਗ ਉੱਡਦੀ ਏ, ਹੁਣ ਡੋਰ ਬੰਦੇ ਦੇ ਹੱਥ ਚ, ਕੱਲੀ ਪਤੰਗ ਤੇ ਨਹੀਂ ਉੱਡਦੀ, ਕਦੀ ਖੱਬੇ ਕਦੀ ਸੱਜੇ ਆਕਾਸ਼ ਚ ਭੱਜਦੀ ਏ, ਦੌੜਦੀ ਏ, ਉੱਡ ਰਹੀ ਏ, ਭਟਕ ਰਹੀ ਏ, ਉਹ ਚ ਟਿਕਾ ਨਹੀਂ, ਟਿਕੀ ਹੋਈ ਵੀ ਕੰਪਨ ਵਿੱਚ ਖੈ। ਕਹਿੰਦੇ ਨੇ, ਉਹਨੂੰ ਪੁੱਛ, ਉਡਾਉਣ ਵਾਲੇ ਨੂੰ, ਕਿਉਂ ਉੱਡ ਗਈ ਵੀ ਪਤੰਗ? ਉਹ ਕਹੇਗਾ, ਹਵਾ ਚੱਲਦੀ ਤਾਂ ਹੀ ਉੱਡੀ ਏ ਨਾ, ਹਵਾ ਹੋਵੇ ਤੇ ਪਤੰਗ ਉੱਡਦੀ ਏ, ਹਵਾ ਦੇ ਦੋਸ਼ ਤੋਂ ਬਿਨਾਂ ਪਤੰਗ ਨਹੀਂ ਉੱਡ ਸਕਦੀ। ਜੇ ਤੇਰਾ ਮਨ ਭਟਕਦਾ ਪਿਆ, ਪੁੱਛ ਕਿਹੜੀ ਹਵਾ ਅੰਦਰ ਨੂੰ ਦਿੱਤੀ ਏ, ਤਾਂ ਹੀ ਭਟਕ ਰਿਹਾ ਹੈ। ਕੋਈ ਮਾੜਾ ਖਿਆਲ ਹੈ, ਕੋਈ ਮਾੜਾ ਵਿਚਾਰ ਹੈ, ਹਵਾ ਕਰਕੇ ਪਤੰਗ ਉੱਡਦੀ ਏ ਤੇ ਮਾੜੇ ਫੁਰਨਿਆਂ ਕਰਕੇ ਮਨ ਉੱਡਦਾ ਹੈ। ਦੂਸਰਾ ਬਚਨ ਉਹਨਾਂ ਦਾ ਹੀ ਹੈ, ਕਹਿਣ ਲੱਗੇ, ਦੇਖੋ ਪੁਰਾਣੇ ਸਮੇਂ ਅਲਾਟੂ, ਅੱਜ ਵੀ ਨਿਆਣੇ ਲੈ ਕੇ ਖਿਡਾਉਣਾ, ਉੱਤੇ ਰੱਸੀ ਬੰਨੀ ਹੋਣੀ, ਉਹਨੂੰ ਚੰਗੀ ਤਰ੍ਹਾਂ ਮਰੋੜਾ ਦੇ ਕੇ ਨਾ ਉੱਤੋਂ ਪਕੜ ਲੈਣਾ, ਆਪਣੇ ਆਪ ਉਹ ਲਾਟੂਆ ਘੁੰਮੀ ਜਾਂਦਾ ਸੀ। ਕਹਿਣ ਲੱਗੇ, ਉਹ ਲਾਟੂ ਘੁੰਮੀ ਜਾਂਦਾ, ਉਹਨੂੰ ਪੁੱਛੇ ਕਿਉਂ ਘੁੰਮਦਾ ਹੈ? ਉੱਤਰ ਮਿਲੇਗਾ, ਰੱਸੀ ਨੂੰ ਵੱਟ ਆਏ ਹੋਣ ਤੇ ਇਹਨੇ ਟਿੱਕ ਕੇ ਨਹੀਂ ਬਹਿਣਾ। ਜੇ ਰੱਸੀ ਨੂੰ ਵੱਟ ਹੋਵੇ ਤੇ ਲਾਟੂ ਘੁੰਮੀ ਜਾਂਦਾ ਹੈ, ਤੇ ਜਿਸ ਬੰਦੇ ਦੇ ਅੰਦਰ ਵੱਟ ਪਏ ਨੇ ਉਹਦਾ ਮਨ ਕਿੱਥੇ ਟਿੱਕ ਜਾਊਗਾ? ਉਹਨੇ ਭਟਕਣਾ ਹੀ ਹੈ, ਦੌੜਨਾ ਹੀ ਹੈ। ਤੀਸਰਾ ਬਚਨ ਉਹਨਾਂ ਕੀਤਾ, ਸੋਨੇ ਵਿੱਚ ਮਹਿਲ ਹੈ, ਕੁਠਾਲੀ ਵਿੱਚ ਪਿਆ ਤਿੜਕਦਾ ਦੌੜਦਾ, ਤੇ ਜੇ ਪੁੱਛੀਏ ਵੀ ਇਹ ਕਿਉਂ ਦੌੜ ਰਿਹਾ, ਤੇ ਸੁਨਾਰ ਕਹਿੰਦਾ, ਅਸਲ ਵਿੱਚ ਵਿਚਾਰੇ ਅੰਦਰ ਮੈਲ ਹੈ, ਮੈਲ ਕਰਕੇ ਭਟਕਦਾ, ਤੂੰ ਦੇਖਦਾ ਰਹੀ, ਜਦੋਂ ਮੈਲ ਸੜ ਗਈ ਤੇਰੀਆਂ ਅੱਖਾਂ ਦੇ ਸਾਹਮਣੇ ਇਸੇ ਸੋਨੇ ਨੇ ਟਿਕ ਜਾਣਾ। ਮੈਲਾ ਸੋਨਾ ਭਟਕਦਾ ਹੈ, ਹਵਾ ਕਰਕੇ ਪਤੰਗ ਭਟਕਦੀ ਹੈ, ਡੋਰ ਦੀ ਧਾਗੇ ਦੀ ਵੱਟ ਕਰਕੇ ਇੱਕ ਲਟਵਾ ਘੁੰਮਦਾ ਹੈ, ਜਿਹਦੇ ਅੰਦਰ ਦੁਰਮਤ ਤੇ ਦੁਬਦਾ ਹੋਵੇ ਉਹਦਾ ਮਨ ਭਟਕਦਾ ਹੈ। ਪਵਨ ਗਵਨ ਜੈਸੀ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡਣਾ ਸ਼ਕਤ ਹੈ, ਡੋਰੀ ਕੀ ਮਰੋਰ ਜੈਸੇ ਲਟਵਾ ਫਿਰਤ ਰਹੇ, ਤਾਉ ਹਾਉ ਮਿਟੈ ਗਿਰ ਪਰੈ ਹਵੈ ਥਕਤ ਹੈ, ਕੰਚਨ ਅਸ਼ੁੱਧ ਜੋ ਕੁਠਾਰੀ ਠਹਿ ਰਾਤ ਨਹੀਂ, ਸ਼ੁੱਧ ਪੈ ਨਿਹਚਲ ਸ਼ਬ ਕਹਿ ਸ਼ਕਤ ਕਹਿ, ਦੁਰਮਤ ਦੁਬਦਾ ਭਰਮਤ ਹੈ ਚਾਤਰ ਕੁੰਟ। ਆਹ ਗੱਲ ਸਮਝਾਉਣੀ ਚਾਹੁੰਦੇ, ਦੁਰਮਤ ਇੱਕ ਭੈੜੀ ਮਤ, ਦੂਜੀ ਦੁਬਦਾ, ਭਰਮਤ ਹੈ ਚਤੁਰ ਕੁੰਟ, ਚਾਰੇ ਕੋਨਿਆਂ ਚ ਤੇਰਾ ਮਨ ਭੱਜਦਾ ਪਿਆ, ਸ਼ਬ ਰੋਜ ਗਸ਼ਤਮ ਦਰ ਹਵਾ ਕਰ ਦੇ ਬਦੀ ਖਿਆਲ। ਇਹਦਾ ਕਾਰਨ ਇਵੇਂ, ਦੁਰਮਤ ਦੁਬਦਾ ਭਰਮਤ ਹੈ ਚਤੁਰ ਕੁੰਟ, ਗੁਰਮਤ ਏਕ ਟੇਕ ਮੋਨ ਨਾ ਬਕਤ ਹੈ, ਜਿੱਦਣ ਗੁਰੂ ਤੇ ਰੱਬ ਦੇ ਨਾਮ ਦੀ ਟੇਕ ਲਈ ਨਾ, ਇਹ ਜਿਹੜਾ ਰੌਲਾ ਪਾਉਂਦਾ ਪਿਆ ਚੁੱਪ ਕਰ ਜਾਏਗਾ। ਇਹਨੂੰ ਫਿਰ ਬਾਬਾ ਜੀ ਨੇ ਕਿਹਾ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿਤੇ, ਕਿੱਥੇ ਚਲੇ ਗਏ ਉਹ ਖਿਆਲ, ਕਿੱਥੇ ਚਲੇ ਗਏ ਥੋਟ, ਕਿੱਥੇ ਚਲੇ ਗਏ ਗੰਦੇ ਪੁਰਨੇ ਜਿਹੜੇ ਛੱਡਦੇ ਨਹੀਂ ਸਨ। ਕਹਿੰਦੇ ਨੇ ਇੰਨੀ ਕਿਰਪਾ ਕੀਤੀ, ਜਿਹੜੇ ਬੋਲਦੇ ਪੈਸੇ ਨੂੰ ਵੀ ਚੁੱਪ ਕਰਾ ਦਿੱਤੇ। ਗੁਰਮਤ ਏਕ ਟੇਕ ਮੋਨ ਨਾ ਬਖਤ ਹੈ, ਸਤਿਗੁਰੂ ਨੇ ਕਰਦਾਸ ਕੀਤੀ ਪਰਮਾਤਮਾ। ਆਓ ਧਿਆਨ ਦਿਆ ਜੇ ਥੋੜਾ ਜਿਹਾ ਟਿਕਾ ਬਣਾ, ਸ਼ਬ ਰੋਜ਼ ਗਸ਼ਤਮ, ਸ਼ਬ ਰਾਤ ਰੋਜ਼ ਦਿਨ, ਗਸ਼ਤਮ ਭਟਕਦਿਆਂ ਦੌੜਦਿਆਂ ਲੰਘ ਗਈ, ਸ਼ਬ ਰੋਜ਼ ਗਸ਼ਤਮ ਦਰ ਖਵਾ ਹਵਸ਼ ਵਿੱਚ, ਇੰਨੀ ਹਵਸ਼ ਹੋ ਗਈ, ਦੁਆਰ ਹੈ ਦੁਆਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ। ਚਾਕੀ ਚੱਟ ਹੈ ਚੂਨ ਖਾਹੇ, ਚਾਕੀ ਕਾ ਚਿਤਰਾ ਕਹਾਂ ਲੈ ਜਾਏ। ਸਤਿਗੁਰੂ ਕੀ ਬਸੰਤ ਕਬੀਰ ਸਾਹਿਬ ਕਿ ਆਟਾ ਦਾਣੇ ਚੱਕੀ ਨਾਲ ਪੀਏ ਆਟਾ ਬਣਿਆ, ਤੇ ਬੀਬੀ ਨੇ ਜਾਣ ਲੱਗਿਆ ਉਹ ਕੱਪੜੇ ਨਾਲ ਆਟੀ ਦੇ, ਵਾਹਿਗੁਰੂ ਚੱਕੀ ਦੇ ਪੁੜ ਸਾਫ ਕੀਤੇ ਤੇ ਪਰੋਲਾ ਸ਼ਬਦ ਵਰਤ ਲਓ ਪੁਰਾਣਾ ਸਾਡਾ, ਉਹ ਉੱਥੇ ਰਹਿਣ ਦਿੱਤਾ। ਕੁੱਤਾ ਆਇਆ ਪਹਿਲਾਂ ਉਹਨੇ ਚੱਕੀ ਚੱਟੀ, ਜਾਣ ਲੱਗਿਆ ਮੂੰਹ ਚ ਕੱਪੜਾ ਪਾ ਕੇ ਲੈ ਗਿਆ। ਮਹਾਰਾਜ ਕਹਿੰਦੇ ਨੇ ਆਹ ਹਾਲਤ ਸਾਡੀ ਏ, ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਮੇਰੀ ਹਾਲਤ ਕਹਿ ਪਰ ਨਿੰਦਾ ਆਖਾਂ ਦਿਨ ਰਾਤ, ਸ਼ਬ ਰੋਜ਼ ਗਸ਼ਤਮ ਦਰ ਹਵਾ ਪਰ ਨਿੰਦਾ ਆਖਾਂ ਦਿਨ ਰਾਤ, ਪਰ ਕਰ ਜੋਹੀ ਨੀਚ ਸਨਾਤ। ਲੋਕਾਂ ਦੇ ਘਰ ਵੇਖੀ ਜਾਂਦਾ ਵਾ, ਕਾਮ ਕ੍ਰੋਧ ਤਨ ਵਸੈ ਚੰਡਾਲ, ਦੋਵੇਂ ਚੰਡਾਲ ਮੇਰੇ ਸਰੀਰ ਚ ਪਏ ਨੇ, ਧਾਨਕ ਰੂਪ ਰਾਹਾਂ ਕਰਤਾਰ, ਦਿਨ ਰਾਤ ਇਹ ਹੀ ਨੀ ਖਹਿੜਾ ਛੱਡਦੇ। ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ, ਦਿਨ ਰਾਤ ਭਟਕਰਿਆ ਤੇ ਮਾੜੇ ਖਿਆਲ। ਇੱਥੇ ਇੱਕ ਦਾਸ ਅਰਜ਼ ਕਰ ਦੇਵੇ, ਵਾਹਿਗੁਰੂ ਕਰੇ ਯਤਨ ਕਰੇ ਬੰਦਾ, ਘੱਟੋ ਘੱਟ ਜੇ ਕਿਸੇ ਦਾ ਭਲਾ ਨਹੀਂ ਮੰਗ ਸਕਦਾ ਤੇ ਬੁਰਾ ਵੀ ਨਾ ਮੰਗ। ਇੱਕ ਮਹਾਂਪੁਰਖਾਂ ਦੇ ਬਚਨ ਨੇ, ਜਦੋਂ ਸਿਮਰਨ ਚ ਬਹਿਣਾ ਹੈ ਸਭ ਤੋਂ ਪਹਿਲਾਂ ਇੱਕ ਅਰਦਾਸ ਕਰਿਆ ਕਰ ਕਿ ਹੇ ਵਾਹਿਗੁਰੂ ਸਾਰੀ ਦੁਨੀਆ ਦਾ ਭਲਾ ਹੋਵੇ, ਸਭ ਦਾ ਭਲਾ ਹੋਵੇ। ਉਹ ਕਹਿੰਦੇ ਨੇ ਇਹਨੂੰ ਕੇਵਲ ਜ਼ਬਾਨੀ ਸ਼ਬਦ ਨਾ ਕਹਿਣਾ, ਕਹਿੰਦੇ ਨੇ ਹਰ ਫੁਰਨੇ ਦੀ ਫ੍ਰੀਕੁਐਂਸੀ ਹੈ, ਹਰ ਖਿਆਲ ਦੀ ਇੱਕ ਟਿਕਾਣਾ ਹੈ। ਜਦੋਂ ਤੂੰ ਮਾੜਾ ਮੰਗਣ ਵਾਲਿਆਂ ਦੀ ਅਰਦਾਸ ਵੀ ਭਲੇ ਵਿੱਚ ਕਰ ਦੇਗਾ ਤੇ ਪਰਮਾਤਮਾ ਤਰਸ ਕਰੇਗਾ, ਤੇਰੇ ਭਲੇ ਦੇ ਬੋਲੇ ਹੋਏ ਸ਼ਬਦ ਸਿਮਰਨ ਕਰਦਿਆਂ ਤੇਰੇ ਅੰਦਰ ਨੂੰ ਮਾੜੇ ਖਿਆਲ ਨਹੀਂ ਪੈਦਾ ਹੋਣ ਦੇਣਗੇ। ਪਰ ਆਮ ਤੌਰ ਤੇ ਜਿਹੜਾ ਬੰਦਾ ਭਲਿਆਈ ਅੱਜ ਕਰਦਾ ਜੇ ਨਾ, ਸਮਾਜ ਛੇਤੀ ਕੀਤਿਆਂ ਸਮਾਜ ਨੂੰ ਸਾਹਮਣੇ ਰੱਖ ਕੇ ਭਲਾ ਨਾ ਕਰੀਏ। ਇੱਕ ਬੇਨਤੀ ਸਮਝਿਓ ਵੀ ਮੈਂ ਭਲਾ ਕੀਤਾ, ਲੋਕਾਂ ਮੇਰਾ ਕੀਤਾ, ਲੋਕਾਂ ਨੂੰ ਦੇਖ ਕੇ ਭਲਾ ਕੀਤਾ ਤੇ ਨਾਸਤਕ ਬਣ ਜਾਏਗਾ। ਤੂੰ ਰੱਬ ਵਾਲੇ ਪਾਸੇ ਦੇਖ। ਇੱਥੇ ਇੱਕ ਕਹਾਣੀ ਹੈ ਕਿ ਇੱਕ ਹੌਸਪੀਟਲ ਅੰਦਰ ਕਿਸੇ ਨੂੰ ਖਾਂਸੀ ਦੀ, ਖੰਘ ਦੀ ਪ੍ਰੋਬਲਮ ਸੀ, ਸਾਹ ਦਮੇ ਦੀ ਕਹਿ ਲਓ ਵੀ ਬਿਮਾਰੀ ਸੀ, ਤੇ ਉਹ ਹਸਪਤਾਲ ਦੇ ਕਮਰੇ ਵਿੱਚ ਪਿਆ ਹੈ ਤੇ ਉਹਦਾ ਜਿਹੜਾ ਬੈੱਡ ਸੀ, ਉਹਦਾ ਜਿਹੜਾ ਮੰਜਾ ਸੀ, ਉਹ ਬਿਲਕੁਲ ਖਿੜਕੀ ਦੇ ਨਾਲ ਸਾਹਮਣੇ ਸਭ ਕੁਝ ਦਿਸਦਾ ਹੈ। ਉਹ ਇਕੱਲਾ ਹੌਸਪੀਟਲ ਦੇ ਕਮਰੇ ਵਿੱਚ ਹੈ ਤੇ ਉਸ ਦੇ ਨਾਲ ਕੀ ਦੋ ਦਿਨਾਂ ਬਾਅਦ ਇੱਕ ਮਰੀਜ਼ ਹੋਰ ਆ ਗਿਆ। ਉਸ ਮਰੀਜ਼ ਨੂੰ ਵੀ ਬਿਮਾਰੀ ਸੀ ਪਰ ਉਹ ਇੰਨਾ ਕੁ ਕਮਜ਼ੋਰ ਸੀ ਕਿ ਉੱਠ ਨਹੀਂ ਸੀ ਸਕਦਾ। ਜਿਹਦਾ ਦਰਵਾਜ਼ੇ ਖਿੜਕੀ ਵਾਲੇ ਦਰਵਾਜ਼ੇ ਕੋਲ ਜਾਂ ਖਿੜਕੀ ਵਾਲੇ ਪਾਸੇ ਮੰਜਾ ਸੀ, ਉਹਨੇ ਕਿਹਾ ਮੈਂ ਤਾਂ ਬਿਮਾਰ ਹਾਂ, ਮੈਨੂੰ ਦਮੇ ਦੀ ਸਾਹ ਦੀ ਬਿਮਾਰੀ ਹੈ, ਮੈਂ ਸੋਚਦਾ ਸਾਂ ਕੋਈ ਬੰਦਾ ਲੱਭੇ ਤੇ ਮੈਂ ਰੱਬ ਸਾਹਮਣੇ ਜਾਣਾ, ਕੀ ਪਤਾ ਕਦੋਂ ਚਲੇ ਜਾਣਾ, ਕੁਛ ਨਾ ਕੁਛ ਭਲਾਈ ਕਰ ਲਾਂ, ਉੱਠਣ ਜੋਗਾ ਨਹੀਂ। ਕਹਿੰਦਾ ਘੱਟੋ ਘੱਟ ਜਿਹੜਾ ਮੇਰੇ ਕੋਲ ਦੁਖੀ ਆਇਆ ਨਾ, ਮੰਜੇ ਤੇ ਪੈ ਕੇ ਇਹਦਾ ਹੀ ਭਲਾ ਮੰਗੀ ਜਾਵਾਂਗਾ। ਉਹ ਦੂਸਰਾ ਜਿਹੜਾ ਮਰੀਜ਼ ਆਇਆ ਉਹ ਕੁਰਲਾਏ ਬਿਮਾਰੀ ਨਾਲ ਵਿਲਕੇ, ਤੇ ਉਸਨੇ ਕੀ ਕਰਨਾ, ਉਹਨੇ ਕਹਿਣਾ ਇਸ ਬੰਦੇ ਦਾ ਕਿਵੇਂ ਧਿਆਨ ਮੈਂ ਦੂਜੇ ਪਾਸੇ ਲਾਵਾਂ। ਆਪ ਉਹ ਬਿਮਾਰ ਵਿਚਾਰੇ ਤੋਂ ਬੋਲਿਆ ਨਹੀਂ ਜਾਂਦਾ ਤੇ ਫਿਰ ਐਸਤਾ ਐਸਤਾ ਬੋਲ ਕੇ ਕਹਿੰਦਾ ਰੋ ਨਾ ਕੁਰਲਾ ਨਾ ਦੁੱਖ ਕੱਟਿਆ ਜਾਏਗਾ ਦੇਖ ਅੱਜ ਮੈਂ ਖਿੜਕੀ ਚੋਂ ਬਾਹਰ ਦੇਖ ਰਿਹਾ ਅੱਜ ਛੋਟੇ ਛੋਟੇ ਬੱਚੇ ਪਾਰਕ ਵਿੱਚ ਟਹਿਲਦੇ ਪਏ ਨੇ ਏਡੇ ਸੋਹਣੇ ਲੱਗਦੇ ਪਏ ਨੇ ਉਹਨਾਂ ਦੇਖ ਉਹ ਫੁੱਲ ਹੱਥ ਚ ਪਕੜੇ ਨੇ ਸਿਰਫ ਉਹ ਬਾਹਰ ਦੇ ਦ੍ਰਿਸ਼ ਦੱਸ ਦੱਸ ਕੇ ਉਹਦੇ ਅੰਦਰ ਨੂੰ ਚੇਂਜ ਕਰਨਾ ਚਾਹੁੰਦਾ ਹੈ ਇਹਦਾ ਧਿਆਨ ਖੱਟੇ ਕਹਿੰਦਾ ਬੱਚੇ ਫੁੱਲਾਂ ਨੂੰ ਪਕੜਦੇ ਨੇ ਫੁੱਲ ਵੀ ਕਿਹੜੇ ਬੱਚਿਆਂ ਦੇ ਚਿਹਰੇ ਵੀ ਕਿਹੜੇ ਬਹੁਤ ਚੰਗੇ ਲੱਗਦੇ ਨੇ ਬੱਦਲ ਬੰਨਾ ਕਹਿੰਦਾ ਦੇਖ ਅੱਜ ਬੂੰਦਾ ਬਾਂਦੀ ਹੋ ਰਹੀ ਹੈ ਪਾਣੀ ਦੇ ਉੱਪਰ ਬੁਲਬਲੇ ਤੈਰ ਰਹੇ ਨੇ ਉਹਨੇ ਸੁਣੀ ਜਾਣਾ ਫਿਰ ਉਹਨੇ ਕਹਿਣਾ ਅੱਜ ਸੂਰਜ ਦੀਆਂ ਕਿਰਨਾਂ ਨਾਲ ਸਾਰਾ ਘਾਹ ਚਮਕਦਾ ਪਿਆ ਹੈ ਤੇ ਜਿਹਨੂੰ ਰੋਜ਼ ਉਹ ਭਲਾ ਮੰਗਣ ਲਈ ਦੱਸਦਾ ਪਿਆ ਬਾਹਰ ਆ ਕੁਝੇ ਉਹ ਮੰਜੀ ਤੇ ਪਿਆ ਪਿਆ ਉਹਦੇ ਤੋਂ ਨਫ਼ਰਤ ਕਰਨ ਲੱਗ ਪਿਆ ਤੇ ਇੰਨੀ ਨਫ਼ਰਤ ਕਰਦਾ ਕਹਿੰਦਾ ਜੋ ਕਿਜੇ ਦੇਖਦਾ ਮੈਂ ਕਿਉਂ ਨਹੀਂ ਦੇਖਦਾ ਪਿਆ ਧਿਆਨ ਦਿਆ ਜੇ ਇੱਕ ਭਲਾਈ ਕਰ ਰਿਹਾ ਦੂਜਾ ਉਹਦੇ ਤੋਂ ਹੇਟ ਕਰ ਰਿਹਾ ਨਫ਼ਰਤ ਕਰ ਰਿਹਾ ਇਹ ਬੱਚੇ ਦੇਖਦਾ ਫੁੱਲ ਦੇਖਦਾ ਇਹ ਪਾਣੀ ਦੇਖਦਾ ਇਹ ਬਾਗ ਬਗੀਚੇ ਬਾਹਰ ਦੇਖ ਰਿਹਾ ਮੇਰਾ ਮੰਜਾ ਇੱਧਰ ਮੈਂ ਨਹੀਂ ਦੇਖ ਸਕਦਾ ਇੱਕ ਰਾਤ ਕੀ ਹੋਇਆ ਜਿਹਨੂੰ ਬਿਮਾਰੀ ਸੀ ਖੰਘ ਦੀ ਉਹਨੂੰ ਦੌਰਾ ਪਿਆ ਉਹ ਬਹੁਤ ਖੰਘਿਆ ਉਹਨੂੰ ਬਹੁਤ ਜ਼ਿਆਦਾ ਤਕਲੀਫ ਹੋਈ ਤੇ ਜਿਹਨੂੰ ਰੋਜ਼ ਭਲਾ ਦੱਸਦਾ ਸੀ ਉਹ ਕੋਲ ਮੰਜੇ ਵਾਲਾ ਉਹਨੇ ਐਮਰਜੈਂਸੀ ਬਟਨ ਨਹੀਂ ਦੱਬਿਆ ਕਹਿੰਦਾ ਸ਼ੁਕਰ ਹੈ ਮਰੇਗਾ ਤੇ ਮੰਜਾ ਮੇਰਾ ਉੱਥੇ ਜਾਏਗਾ ਇਹ ਹੈ ਸਮਾਜ ਦੀ ਹਾਲਤ ਉਹਦੀ ਮੌਤ ਹੋ ਗਈ ਰਾਤ ਉਹਦਾ ਚਲਾਣਾ ਹੋ ਗਿਆ ਜਦੋਂ ਉਹਦੀ ਮੌਤ ਹੋਈ ਸਵੇਰੇ ਡਾਕਟਰ ਆਏ ਦੇਖਿਆ ਉਹਨਾਂ ਕਿਹਾ ਤਾਂ ਮਰ ਗਿਆ ਹੁਣ ਮਰੇ ਕੋਈ ਨੂੰ ਜਾਣ ਲੱਗੇ ਤੇ ਜਿਹੜਾ ਪਰਾਂ ਸੀ ਕਹਿੰਦਾ ਇੱਕ ਕੰਮ ਕਰੋ ਕੋਈ ਦੂਜਾ ਨਾ ਆ ਜਾਏ ਮੇਰਾ ਮੰਜਾ ਖਿੜਕੀ ਕੋਲ ਕਰ ਦਿਓ ਜਦੋਂ ਉਹਨਾਂ ਮੰਜਾ ਖਿੱਚ ਕੇ ਖਿੜਕੀ ਕੋਲ ਕੀਤਾ ਉਹ ਬਾਹਰ ਬਾਗ ਦੇਖਣ ਲੱਗਾ ਸੱਚ ਇਹ ਵੇ ਬਾਹਰ ਨਾ ਕੋਈ ਬਾਗ ਨਾ ਕੋਈ ਰੁੱਖ ਨਾ ਕੋਈ ਘਾਹ ਸਿਰਫ ਇੱਕ ਦੀਵਾਰ ਸੀ ਪਲਸਤਰ ਹੋਈ ਉਹਨੇ ਕਿਹਾ ਇਹ ਕੀ ਮਾਜਰਾ ਉਹ ਦੱਸਦਾ ਸੀ ਬਾਗ ਬਗੀਚੇ ਘਾਹ ਇੱਥੇ ਸਾਹਮਣੇ ਦੀਵਾਰ ਦਰਅਸਲ ਜਿਹੜਾ ਮਰ ਚੁੱਕਿਆ ਹੈ ਉਹ ਆਪਣੀ ਕਲਪਨਾ ਨਾਲ ਬਾਗ ਬਣਾਈ ਬੈਠਾ ਸੀ ਕਿ ਦਿਸਦਾ ਤਾਂ ਕੇਵਲ ਬਾਹਰ ਕੰਧ ਹੈ ਮੈਂ ਇਸ ਬੰਦੇ ਦਾ ਭਲਾ ਕਰ ਸਕਾਂ ਇਹਦਾ ਧਿਆਨ ਮੌਤ ਵੱਲੋਂ ਬਿਮਾਰੀ ਵੱਲੋਂ ਰੋਗ ਵੱਲੋਂ ਦੂਜੇ ਪਾਸੇ ਹੋ ਸਕੇ ਉਹ ਫਿਰ ਰੋਇਆ ਅਖੀਰ ਤੇ ਪਤਾ ਲੱਗਾ ਕਿ ਜਿਹੜਾ ਰੋਜ਼ ਦੱਸਦਾ ਸੀ ਉਹ ਅੱਖਾਂ ਤੋਂ ਅੰਨਾ ਸੀ ਉਹਨੂੰ ਨਜ਼ਰ ਕੁਝ ਨਹੀਂ ਸੀ ਆਉਂਦਾ ਉਹਨੇ ਅੰਦਰ ਦਾ ਰਾਜ਼ ਹੀ ਨਾ ਦਿੱਤਾ ਦੇਖੋ ਸਮਾਜ ਨੂੰ ਦੇਖ ਕੇ ਭਲਾ ਕਰੋਗੇ ਤੇ ਇੱਥੋਂ ਕੋਈ ਵੀ ਆਸ ਨਾ ਕਰਿਓ ਸਿੱਧੀ ਜੀ ਗੱਲ ਜੇ ਇੱਕ ਸਾਡੇ ਨਾ ਸਟਿੱਕਰ ਲੁਧਿਆਣੇ ਲਿਖ ਕੇ ਲੋਕਾਂ ਨੇ ਵੰਡੇ ਚਾਹੀਦੇ ਤੇ ਨਹੀਂ ਉਹ ਕਹਿੰਦੇ ਨੇਕੀ ਕਰ ਜੁੱਤੇ ਖਾ ਮੈਨੇ ਖਾਏ ਤੂੰ ਵੀ ਖਾ ਉਹ ਬੜੇ ਵੰਡਦਾ ਹੈ ਮੁੰਡਾ ਬਾਬਾ ਜੀ ਨੇ ਕਿਹਾ ਹੈ ਕੀ ਬੰਦਾ ਮਾੜੇ ਖਿਆਲ ਬੁਰਾ ਸੋਚ ਰਿਹਾ ਬਸ ਇਹ ਕੁਛ ਨਾ ਕਰੇ ਬੰਦਾ ਸਿਰਫ ਇੰਨੇ ਕਹਿਣਾ ਸ਼ੁਰੂ ਕਰਦਾ ਵਾਹਿਗੁਰੂ ਸਭ ਦਾ ਭਲਾ ਕਰੀ ਇੰਨਾ ਕੁ ਕਹਿਣ ਲੱਗ ਪਏ ਬੰਦੇ ਦਾ ਬਲੱਡ ਪ੍ਰੈਸ਼ਰ ਘੱਟ ਜਾਏਗਾ ਦੁਸ਼ਮਣ ਨੂੰ ਦੇਖ ਕੇ ਤੇ ਖੂਨ ਵਾਲੇ ਖਾਂਦਾ ਹੈ ਨਾ ਦਿਲ ਦੀ ਧੜਕਣ ਸ਼ਾਂਤ ਹੋ ਜੂਗੀ ਫਰੀਦਾ ਬੁਰੇ ਦਾ ਭਲਾ ਕਰ ਕਿੱਡਾ ਵੱਡਾ ਨੁਕਤਾ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗੀ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ ਕਿਉਂ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਤੱਤਾ ਨਹੀਂ ਹੋਇਆ ਬੈਠੇ ਤੱਤੀ ਤਵੀ ਤੇ ਸਾਈ ਮੀਆਂ ਮੀਰ ਰੋ ਕੇ ਕਹਿੰਦਾ ਮੇਰੇ ਮਿੱਤਰ ਮੇਰੇ ਯਾਰ ਸ਼ਬਦ ਵਰਤਿਆ ਇਹ ਕੀ ਕਰ ਦਿੱਤਾ ਤੇ ਉੱਥੇ ਲਿਖਦੇ ਨੇ ਚਾਰੋਂ ਤਰਫ ਅੱਗ ਬਰਸੇ ਸੇਕ ਸੀ ਤਨ ਸਾੜ ਦਾ ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਈ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ ਉਹ ਹੋ ਵਿਆਕੁਲ ਰੋ ਪਿਆ ਚੀਖ ਤੇ ਢਾਹੀ ਮਾਰਦਾ ਸੁਣ ਸਤਿਗੁਰੂ ਕਿਹਾ ਮੀਆਂ ਧਿਆਨ ਦਿੱਤਾ ਮੀਆਂ ਇੱਕੋ ਦਮ ਹਜ਼ੂਰ ਵੱਲ ਦੇਖਿਆ ਰੋ ਰਿਹਾ ਤੂੰ ਸੁਣ ਸਤਿਗੁਰੂ ਕਿਹਾ ਮੀਆਂ ਛੋਡੋ ਪ੍ਰੀਤੀ ਚਾਮ ਸੇ ਕਾ ਕਿਆ ਹੁਆ ਤਨ ਜਲ ਰਾਮ ਸ਼ਾਂਤ ਹੈ ਹਰ ਨਾਮ ਸੇ ਅੰਦਰ ਮੇਰੇ ਚ ਤੱਤੀ ਤਵੀ ਤੇ ਬੈਠਾ ਵੀ ਬਾਪੂ ਕਹੀ ਜਾਂਦਾ ਹੈ ਬਿਸਰ ਗਈ ਸਭ ਤਾਤ ਭਰਾਈ ਜਬ ਤੇ ਸਾਧ ਸੰਗਤ ਮੈਂ ਪਾਈ ਉਹ ਤੱਤੀ ਤਵੀ ਤੇ ਬੈਠਾ ਵੀ ਭਲਾ ਮੰਗਦਾ ਸੀ ਤਾਂ ਕਾਰਪੋਰੇਟ ਤੇ ਬੈਠੇ ਭਲਾ ਨਹੀਂ ਮੰਗ ਸਕਦੇ ਸੱਚ ਏਵੇ ਸ਼ਬ ਰੋਜ਼ ਗਸ਼ਤਮ ਦਰ ਖਵਾ ਕਰ ਦੇਮ ਬਦੀ ਖਿਆਲ ਬਦੀਆਂ ਚ ਲੰਘ ਗਾਹੇ ਨਾ ਨੇਕੀ ਕਦੀ ਵੀ ਨੇਕੀ ਦਾ ਕੰਮ ਨਹੀਂ ਕੀਤਾ। ਕਾਰ ਕਰਦਮ ਉਹ ਕੰਮ ਨਹੀਂ ਕੀਤੇ, ਮੈਂ ਨਹੀਂ ਕੀਤੇ। ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿੰਨੀ ਅਹਿਵਾਲ, ਮੇਰਾ ਆਹ ਹਾਲ ਹੈ ਮਾਲਕ। ਹੁਣ ਦੇਖੋ ਸਾਰੀ ਗੱਲ ਕਹਿ ਕੇ ਨਾ ਅਗਲੀਆਂ ਗੱਲਾਂ ਬੜੀ ਪੱਲੇ ਬੰਨਣ ਵਾਲੀ, ਇੱਕ ਇੱਕ ਬਚਨ ਹੀ ਬਾਪੂ ਜੀ ਸਤਿਗੁਰੂ ਜੀ ਤਾਂ ਅਮੋਲਕ ਹੈ। ਤਾਂ ਮੈਂ ਇਹਨੂੰ ਅੱਜ ਅੰਦਰ ਤਾਂ ਟਿਕਿਆ ਸੀ ਇਹਦੇ ਵਾਸਤੇ, ਕਿਉਂਕਿ ਜੋ ਸਤਿਗੁਰੂ ਨੇ ਕਿਹਾ ਉਹ ਮੇਰਾ ਅੰਦਰ ਹੈ। ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇ ਬਦੀ ਖਿਆਲ। ਅੱਜ ਤਾਂ ਇਹੀ ਹੈ ਕਿ ਤੁਕ ਗੁਰੂ ਨਾਨਕ ਸਾਹਿਬ ਦੀ ਅੰਦਰ ਸਾਡਾ ਹੈ। ਹਜ਼ੂਰ ਨੇ ਅੱਗੇ ਕਿਹਾ, ਬਦ ਬਖਤ ਹਮਚੂ ਬਖੀਲ। ਬਦ ਬਖਤ ਦਾ ਅਰਥ ਹੈ ਨਭਾਗਾ, ਬਦ ਨਸੀਬ, ਜਿਹਦੇ ਨਸੀਬ ਚੰਗੇ ਨਹੀਂ। ਵਾਹਿਗੁਰੂ ਮੇਰੇ ਭਾਗ ਚੰਗੇ ਨਹੀਂ। ਬਦ ਬਖਤ ਹਮਚੂ ਮੇਰੇ ਵਰਗਾ, ਬਖੀਲ, ਬਖੀਲ ਦਾ ਅਰਥ ਹੁੰਦਾ ਚੁਗਲਖੋਰ। ਮੇਰੇ ਤੋਂ ਵੱਡਾ ਨਿਭਾਗਾ ਕੌਣ ਕਹਿ। ਸਭ ਤੋਂ ਵੱਡੀ ਬਦਕਿਸਮਤੀ ਇਹ ਵੇ ਕਿਸੇ ਬੰਦੇ ਨੂੰ ਚੁਗਲੀ ਕਰਨ ਦੀ ਆਦਤ ਪੈ ਜਾਏ, ਏਦੂ ਵੱਡੇ ਮਾੜੇ ਭਾਗ ਨਹੀਂ। ਬਦ ਬਖਤ ਹਮਚੂ ਬਖੀਲ, ਮੇਰੇ ਵਰਗਾ ਚੁਗਲਖੋਰ, ਗਾਫਿਲ, ਲਾਪਰਵਾਹ। ਬੇਪਰਵਾਹ ਤੇ ਲਾਪਰਵਾਹ ਚ ਫਰਕ ਹੈ। ਸੰਤ ਬੇਪਰਵਾਹ ਹੁੰਦਾ, ਸਾਖਤ ਲਾਪਰਵਾਹ ਹੁੰਦਾ ਹੈ। ਬੇਪਰਵਾਹ ਤੇ ਲਾਪਰਵਾਹ ਚ ਅੰਤਰ ਹੈ। ਬਦ ਬਖਤ ਹਮਚੂ ਬਖੀਲ, ਗਾਫਿਲ, ਲਾਪਰਵਾਹ, ਸੁਸਤ, ਢਿੱਲੜ, ਬੇਨਜ਼ਰ। ਵੈਸੇ ਇੱਥੇ ਅਰਥ ਟੀਕਾਕਾਰਾਂ ਨੇ ਬੇਨਜ਼ਰ ਦੇ, ਨਜ਼ਰ ਪਰਮਾਤਮਾ ਦੀ, ਬੇਨਜ਼ਰ ਦੇ ਅਰਥ ਉਹਨਾਂ ਲੱਜਿਆ ਕੀਤਾ, ਨਿਲੱਜ ਕੀਤਾ। ਨਹੀਂ, ਮੇਰਾ ਖਿਆਲ ਇਹਦੇ ਅਰਥ ਇਉਂ ਕਰ ਲਈਏ, ਬੇਨਜ਼ਰ, ਤੇਰੀ ਚੰਗੀ ਨਜ਼ਰ ਤੋਂ ਮੈਂ ਵਿਰਵਾ ਹਾਂ, ਮੇਰੇ ਕੋਲ ਨਜ਼ਰ ਨਹੀਂ। ਬੇਨਜ਼ਰ, ਬੇਬਾਕ, ਜੋ ਆਉਂਦਾ ਮੂੰਹ ਚ ਬੋਲੀ ਜਾਂਦਾ, ਮੈਂ ਕਦੀ ਡਰਿਆ ਹੀ ਨਹੀਂ, ਭੈ ਨਹੀਂ ਖਾਦਾ ਕਦੀ ਤੇਰੇ ਤੋਂ। ਜੋ ਕੁਝ ਮੈਂ ਬੋਲ ਰਿਹਾ ਰੱਬ ਸੁਣਦਾ ਹੈ, ਜੋ ਕੁਝ ਮੈਂ ਕਹਿ ਰਿਹਾ ਉਹ ਰੱਬ ਸੁਣ ਰਿਹਾ ਹੈ, ਜੋ ਕੁਝ ਮੈਂ ਕਰ ਰਿਹਾ ਪਰਮਾਤਮਾ ਦੇਖਦਾ ਹੈ। ਮੈਂ ਇੰਨਾ ਬੇਬਾਕ ਹਾਂ, ਜੋ ਓਲ ਜਲੂਲ ਹੋਈ ਜਾਂਦਾ, ਮੈਂ ਸਭ ਕੁਝ ਬੋਲੀ ਜਾ ਰਿਹਾ ਹਾਂ। ਬਦ ਬਖਤ, ਬਦ ਨਸੀਬਾ, ਹਮਚੂ ਬਖੀਲ, ਮੇਰੇ ਵਰਗਾ ਚੁਗਲਖੋਰ, ਗਾਫਿਲ, ਸੁਸਤ, ਢਿੱਲੜ, ਲਾਪਰਵਾਹ, ਬੇਨਜ਼ਰ, ਨਜ਼ਰ ਤੋਂ ਖੀਣਾ, ਬੇਬਾਕ, ਬੋਲੀ ਜਾਂਦਾ, ਬਸ ਮੇਰੀ ਕਮਾਈ ਕੋਈ ਨਹੀਂ, ਇੱਕ ਮੈਨੂੰ ਦਾਤ ਦੇ ਦੇ, ਬਸ ਆਹ ਸੁਣਨ ਵਾਲੀ ਬੇਨਤੀ ਹੈ। ਕੀ ਮੰਗਿਆ ਇੱਥੇ ਦੇਖੋ, ਪਹਿਲਾਂ ਸਿਫਤ ਕੀਤੀ ਹੱਕਾ ਕਬੀਰ ਕਰੀਮ ਤੂੰ, ਸਿਫਤ ਕਰਕੇ ਸਿਰਫ ਅਖੀਰ ਤੇ ਇੱਕ ਤੁਕ ਚ ਮੰਗਿਆ, ਨਾਨਕ ਬਗੋਇਦ, ਬਗੋਇਦ ਬੁਗੋ ਬੋਲਣਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਬੋਲ ਰਿਹਾ ਵਾਹਿਗੁਰੂ ਜੀ, ਆ ਜੇ ਕੰਨ ਦੇ ਸੁਣੋ ਅਰਦਾਸ। ਦੇਖੋ ਇੱਥੇ ਅਰਥ ਹੋਣਗੇ, ਦਰਗੋਸ਼ ਕੁਨ ਕਰਤਾਰ, ਨਾਨਕ ਬਗੋਇਦ, ਮੈਂ ਬੋਲ ਰਿਹਾ ਹਾਂ, ਮੈਂ ਕਹਿ ਰਿਹਾ ਹਾਂ ਅਰਥ ਕਰਨ ਲਈ। ਜਨ ਤੁਰਾ, ਤੇਰਾ ਦਾਸ, ਤੇਰਾ ਸੇਵਕ, ਨਾਨਕ ਬਗੋਇਦ, ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ, ਜਿਹੜੇ ਤੇਰੇ ਦਰ ਦੇ ਸੇਵਾਦਾਰ ਨੇ, ਤੇਰੇ ਦਰ ਦੇ ਚਾਕਰ ਨੇ, ਤੇਰੇ ਦਰ ਦੇ ਬੰਦਗੀ ਕਰਨ ਵਾਲੇ ਨੇ, ਮੇਰੀ ਕੰਨ ਦੇ ਕੇ ਅਰਦਾਸ ਕਰ, ਸੁਣ, ਤੂੰ ਵੱਡਾ ਹੈ, ਤੂੰ ਸੱਚ ਹੈ, ਤੂੰ ਪਰਵਤਗਾਰ ਹੈ, ਪਰ ਮੇਰੀ ਕੰਨ ਦੇ ਕੇ ਅਰਦਾਸ ਸੁਣ, ਮੇਰੇ ਕਰਮ ਚੰਗੇ ਨਹੀਂ, ਉਹਨਾਂ ਦੇ ਚਰਨਾਂ ਦੀ ਧੂੜ ਦੇ ਜੇ ਜਿਹੜੇ ਤੇਰੇ ਬਣ ਗਏ ਨੇ। ਇਹ ਵੇ ਅਰਦਾਸ ਜਿਹੜੀ ਕੰਨ ਦੇ ਕੇ ਕਹੀ, ਨਾਨਕ ਬਗੋਇਦ, ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ। ਹੁਣ ਧੂੜ ਸ਼ਬਦ ਇਹਨੂੰ ਅਸੀਂ ਕਹਿਣ ਲੱਗ ਪਏ ਹਾਂ, ਜਿਹੜੇ ਪ੍ਰੈਕਟੀਕਲ ਸਾਰੇ ਕੰਮ ਸਨ ਉਹ ਤਾਂ ਅਸਾਂ ਸਾਰੇ ਮੁਹਾਵਰੇ ਬਣਾ ਦਿੱਤੇ ਨੇ, ਹੁਣ ਜਿਹੜੀ ਚਰਨ ਧੂੜ ਉਹ ਕਹਿੰਦੇ ਨੇ ਤੇ ਨਿਮਰਤਾ ਦਾ ਸੂਚਕ। ਚਲੋ ਮੰਨ ਲਿਆ ਜਾਏ ਵੀ ਨਰ ਚਰਨ ਧੂੜ ਨਿਮਰਤਾ ਦਾ ਸੂਚਕ ਹੈ, ਤੇ ਨਿਮਰਤਾ ਫਿਰ ਆਈ ਤਾਂ ਨਾ ਕਿਸੇ ਚ ਨਹੀਂ। ਦਰਅਸਲ ਜਿਹੜੀ ਗੁਰਮੁਖਾਂ ਦੇ ਚਰਨਾਂ ਦੀ ਧੂੜ ਹੈ ਨਾ, ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਹੈ। ਵੈਸੇ ਹਿੰਦੂਇਜ਼ਮ ਦਾ ਤੰਤਰ ਸ਼ਾਸਤਰ ਇੱਕ ਉਹਨੇ ਗੱਲ ਕਹੀ ਹੈ, ਅਸੀਂ ਗੁਰਬਾਣੀ ਦੀ ਰੋਸ਼ਨੀ ਚ ਦੇਖਣਾ। ਉਹ ਕਹਿੰਦਾ ਜਦੋਂ ਸਿਮਰਨ ਕਰਨ ਵਾਲਾ ਜ਼ਮੀਨ ਤੇ ਪੈਰ ਰੱਖ ਕੇ ਤੁਰਦਾ ਹੈ, ਉਹਦੇ ਸਰੀਰ ਵਿੱਚੋਂ ਜਿਹੜੀ ਬੰਦਗੀ ਦੀ ਉਹ ਤਾਕਤ ਹੈ, ਉਹ ਸ਼ਕਤੀ ਹੈ, ਉਹ ਪੈਰਾਂ ਦੀਆਂ ਤਲੀਆਂ ਰਾਹੀਂ ਖਾਰਜ ਹੁੰਦੀ ਹੈ, ਨਿਕਲਦੀ ਹੈ। ਉਹ ਚਰਨਾਂ ਦੀਆਂ ਤਲੀਆਂ ਚੋਂ ਨਿਕਲਦੀ ਹੈ ਤੇ ਜਦੋਂ ਉਸ ਜ਼ਮੀਨ ਤੋਂ ਜਿੱਥੇ ਉਹਦੇ ਪੈਰ ਰੱਖੇ ਨੇ ਉਸ ਮਿੱਟੀ ਨੂੰ ਚੁੱਕ ਕੇ ਮੱਥੇ ਤੇ ਕੋਈ ਲਾਉਂਦਾ, ਆਹ ਸਾਰੀ ਖੇਡ ਧਿਆਨ ਦੀ ਇੱਥੇ ਵੇ। ਜਦੋਂ ਉਹ ਮਿੱਟੀ ਦੀ ਤਾਕਤ ਮੱਥੇ ਤੇ ਪਹੁੰਚ ਜਾਏ, ਬੰਦੇ ਦੇ ਚੰਗੇ ਲੇਖ ਮਾੜੇ ਲੇਖ ਵੀ ਚੰਗੇ ਹੋ ਜਾਂਦੇ। ਸਤਿਗੁਰੂ ਨੇ ਆਸਾ ਕੀ ਵਾਰ ਵਿੱਚ ਕਿਹਾ, ਦਾਨ ਮਹਿੰਡਾ ਤਲੀ ਖਾਕ, ਹੱਥ ਦੀ ਤਲੀ ਨਹੀਂ, ਇਹਦੇ ਅਰਥ ਆਪਾਂ ਕਰ ਲਈਏ, ਵੈਸੇ ਤੇ ਪੜ੍ਹਦੇ ਸਾਰੇ ਆਪਾਂ ਵਾ, ਦਾਨ ਮਹਿੰਡਾ ਮੇਰੇ ਲਈ ਦਾਨ ਹੈ, ਤਲੀ ਖਾਕ ਤਲੀ ਦਰਤ ਗੁਰਮੁਖਾਂ ਦੇ ਜਿਹੜੇ ਮਹਾਂਪੁਰਖ ਬੰਦਗੀ ਕਰਨ ਵਾਲੇ ਨੇ ਉਹਨਾਂ ਦੇ ਚਰਨਾਂ ਦੇ ਤਲਿਆਂ ਤਲੀਆਂ ਥੱਲੇ ਜਿਹੜੀ ਖਾਕ ਪਈ ਹੈ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਕਿੱਡੀ ਵੱਡੀ ਉਹ ਤੰਤਰ ਸ਼ਾਸਤਰੀ ਗੱਲ, ਮੈਂ ਕਿਹਾ ਬਾਬਾ ਜੀ ਨੇ ਇੱਕ ਤੁਕ ਚ ਗੱਲ ਮੁਕਾ ਦਿੱਤੀ, ਉਹਨਾਂ ਕਿੰਨਾ ਕੋਈ ਲਿਖਿਆ। ਕਹਿਣ ਲੱਗੇ ਚਰਨਾਂ ਦੀ ਧੂੜ, ਰੱਬ ਸਭ ਦਾ ਸਭ ਤੋਂ ਵੱਡਾ ਦਾਨ ਇਹ ਵੇ, ਦਾਨ ਮਖਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਮੱਥੇ ਤੇ ਲਾਈਏ। ਸਤਿਗੁਰੂ ਜੀ ਨੇ ਕਿਹਾ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਧੂੜ ਲਈ ਅਰਦਾਸ ਕੀਤੀ, ਜਣੇ ਖੰਡ ਧੂੜ ਮਿਲਣੀ ਵੀ ਕਿੱਥੇ ਵੀ, ਫਿਰ ਜੇ ਇਸ ਪਾਸੇ ਤੁਰ ਪਏ ਨਾ ਜੀ, ਧੂੜ ਨਿਮਰਤਾ ਹੀ ਹੁੰਦੀ ਹੈ ਜੀ, ਇਸ ਤਰ੍ਹਾਂ ਫਿਰ ਉਹਨਾਂ ਨੂੰ ਮਿਲਦੀ ਵੀ ਨਹੀਂ, ਧੂੜ ਵੀ ਅਰਦਾਸਾਂ ਕਰਕੇ ਮਿਲਦੀ ਹੈ। ਸਤਿਗੁਰੂ ਦੇ ਚਰਨਾਂ ਚ ਰੋਜ਼ ਅਸੀਂ ਕਹਿੰਦੇ ਹਾਂ ਕਿ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ ਨਾਨਕ ਦਾਸ, ਇਹ ਹੈ ਸੁਖ ਮੰਗੈ ਮੋਕੋ, ਕਰ ਸੰਤਨ ਕੀ ਤੁਰੇ ਅਰਦਾਸ ਹੈ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਧ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ ਕਰਨਾ, ਧੂੜ ਦੇ ਦੇ ਮਾਲਕਾ, ਤੇਰੇ ਚਾਕਰਾਂ ਪਾ ਖਾਕ ਦੇ, ਕੰਨ ਸੁਣੋ ਅਰਦਾਸ ਜੀਓ। ਹਜ਼ੂਰ ਕਹਿੰਦੇ ਨੇ ਕਿ ਜਨ ਕੇ ਚਰਨ ਵਸਾ ਮੇਰਾ ਹੀਰ ਹੈ, ਕਿੱਡੀ ਵੱਡੀ ਗੱਲ। ਹੁਣ ਇਹਦੇ ਅਰਥ ਕਿੱਥੇ ਬੰਦਾ ਖਿੱਚ ਕੇ ਲੈ ਜੂਗਾ, ਪਰਮਾਤਮਾ ਦੇ ਸੇਵਕ ਦੇ ਚਰਨ ਮੇਰੇ ਸੀਨੇ ਵਿੱਚ ਵਸ ਜਾਣ। ਕਹਿੰਦੇ ਨੇ ਬਸ ਉਹਦਾ ਸੰਗ ਮਿਲਿਆ ਤੇ ਪਾਪੀ ਸਰੀਰ ਵੀ ਪਵਿੱਤਰ ਹੋ ਸਕਦਾ ਹੈ। ਜਨ ਕੇ ਚਰਨ ਵਸਾ ਮੇਰੇ ਹੀਰ ਹੈ, ਸੰਗ ਪੁਨੀਤਾ ਦੇਹੀ ਜਨ ਕੀ ਧੂੜ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਉਹੀ, ਇਹੀ ਸੁਖ ਮੈਨੂੰ ਖਾਕ ਦੇ ਦੇ। ਇੱਕ ਬੇਨਤੀ ਸਿਰਫ ਦੋ ਕੋਰ ਕਰਨੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੂੰ ਵੀ ਆਪ ਜੀ ਦੇਖਿਓ ਵਕਤ ਆ ਰਿਹਾ ਹੈ। ਭਾਈ ਸਾਹਿਬ ਦੀ ਰਚਨਾ ਆਮ ਤੌਰ ਤੇ ਲੋਕਾਂ ਬੋਲਣੀ ਬੰਦ ਕਰ ਦਿੱਤੀ ਹੈ, ਕੰਮ ਸਾਰੇ ਅੰਦਰ ਖਾਤੀ ਚੱਲ ਰਹੇ ਨੇ, ਪਰ ਜਿਸ ਨੇ ਸਿੱਖੀ ਕਮਾਣੀ ਹੈ, ਭਾਈ ਸਾਹਿਬ ਨੂੰ ਪੜ੍ਹੇ, ਜਿਹਨੇ ਗੁਰੂ ਨੂੰ ਮੁਹੱਬਤ ਕਰਨ ਦੀ ਜਾਚ ਸਿੱਖਣੀ ਹੈ, ਤੇ ਭਾਈ ਨੰਦ ਲਾਲ ਦੀਆਂ ਗਜ਼ਲਾਂ ਪੜ੍ਹੇ, ਕਿੰਨਾ ਪਿਆਰ ਕਰਦੇ ਨੇ। ਦੇਖੋ ਤੂੰ ਸਾਨੂੰ ਤਬ ਨੂੰ ਸ਼ੇਰ ਚੇਤੇ ਵੇ, ਉਹ ਕਹਿੰਦੇ ਨੇ ਹਵਾ ਚੱਲੀ, ਅੱਜ ਮੇਰੇ ਕਲਗੀ ਵਾਲੇ ਪ੍ਰੀਤਮ ਦੀ ਇੱਕ ਜ਼ੁਲਫ ਚਿਹਰੇ ਦੇ ਸਾਹਮਣੇ ਆ ਗਈ। ਮਹਾਰਾਜ ਜੀ ਨੂੰ ਤਿਲ ਸੀ ਇੱਕ ਚਿਹਰੇ ਤੇ, ਨੇਤਰਾਂ ਥੱਲੇ। ਕਹਿੰਦੇ ਨੇ ਜਦੋਂ ਉਹ ਕਾਲੀ ਜ਼ੁਲਫ ਲਿਠ ਸਤਿਗੁਰੂ ਦੇ ਸਾਹਮਣੇ ਆਈ, ਥੱਲਿਓ ਜਲਾਲ ਜਮਾਲ ਦੋਨੋਂ ਚੀਜ਼ਾਂ, ਸਤਿਗੁਰੂ ਦੇ ਉਹ ਪਵਿੱਤਰ ਮੁਖੜਾ ਜਦੋਂ ਕਹਿੰਦੇ ਨੇ ਮੇਰੇ ਸਾਹਮਣੇ ਆਇਆ, ਉਹ ਕੇਸ ਇੰਨੇ ਸੋਹਣੇ ਲੱਗੇ, ਇੱਕ ਲਿਟ ਸੀ ਤੇ ਕਲਮ ਚੁੱਕ ਕੇ ਕਹਿੰਦੇ ਨੇ ਆ ਜਿਹੜੀ ਇੱਕ ਜ਼ੁਲਫ ਲਟਕਦੀ ਪਈ ਹੈ ਨਾ, ਇਹਦੇ ਵਿੱਚ ਦੀਨ ਤੇ ਦੁਨੀਆਂ ਦੇ ਦੋਨੋਂ ਖਜ਼ਾਨੇ ਬੱਝੇ ਹੋਏ ਨੇ। ਕਿੰਨਾ ਪਿਆਰ ਸੀ, ਦੀਨ ਦੁਨੀਆਂ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰੇ ਮੂਵੇ ਯਾਰੇ ਮਾਂ। ਮੂਵੇ ਸ਼ਬਦ ਅਸੀਂ ਪੜਿਆ, ਮੇਰੇ ਯਾਰ ਦੇ ਇੱਕ ਮੂਵੇ ਇੱਕ ਕੇਸ ਵਿੱਚ ਦੋਨੋਂ ਜਹਾਨ, ਇਹਦਾ ਪੰਜਾਬੀ ਚ ਤਰਜਮਾ ਕੀਤਾ ਗਿਆ ਕਿ ਦੀਨ ਤੇ ਦੁਨੀਆਂ ਦੋਵੇਂ ਬੱਧੇ, ਅੰਦਰ ਜ਼ੁਲਫ ਪਿਆਰੇ ਹੂ, ਇੱਕ ਇੱਕ ਵਾਲ ਮਾਹੀ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ। ਧੂੜ ਕੀ ਚੀਜ਼ ਹੈ, ਧੂੜ ਬੁਰੇ ਲੇਖ ਮਿਟਾ ਦਿੰਦੀ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦਾ ਪੜ੍ਹੀਏ, ਸ਼ਬਾਸ਼ ਸਿੰਘ ਸ਼ਬੇਕ ਸਿੰਘ ਪਿਓ ਪੁੱਤਰ, ਪੁੱਤਰ ਥੋੜੀ ਜਿਹੀ ਢਲਿਆਈ ਚ ਆਇਆ ਹੈ, ਤੇ ਪਿਓ ਨੇ ਆਪਣਾ ਜੋੜਾ ਮੱਥੇ ਤੇ ਲਾਇਆ, ਉਹ ਕਾਲ ਕਰ ਲੱਗ ਪਿਆ। ਉਹਨਾਂ ਕਹਿ ਡੋਲ ਰਿਹਾ ਸੀ, ਕਹਿਣ ਲੱਗੇ ਖੂਨੀ ਡੋਲੇ ਗਏ ਦੇ ਮੱਥੇ ਤੇ ਧੂੜ ਲੱਗ ਗਈ। ਉੱਥੇ ਬੜੇ ਵਿਸਤਾਰ ਨਾਲ ਲਿਖਿਆ ਹੈ। ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਕਿਹਾ, ਇਹਨੂੰ ਇਸ਼ਕ ਮਿਜਾਜੀ ਤੋਂ ਇਸ਼ਕ ਹਕੀਕੀ ਵਿੱਚ ਲੈ ਜਾਣਾ। ਉਂਝ ਵੈਸੇ ਸਾਡੀ ਸੋਚ ਸੱਚੀ ਗੱਲ ਜੇ ਕਿ ਇੰਨੀਆਂ ਬਦੀਆਂ ਚ ਫਸ ਗਈਏ, ਸਾਡੇ ਅੰਦਰ ਦੀ ਮਹਿਲ ਨਾਲ ਅਸੀਂ ਕਈ ਵਾਰੀ ਬਾਬੇ ਦੇ ਸ਼ਬਦਾਂ ਨੂੰ ਵੀ ਮੈਲਿਆਂ ਰੂਪ ਚ ਪੇਸ਼ ਕਰਦੇ ਹਾਂ। ਸਤਿਗੁਰੂ ਦਾ ਅੰਦਰ ਤਾਂ ਇੰਨਾ ਪਵਿੱਤਰ, ਆਪ ਆਪੇ ਸਭ ਕੁਝ ਆਪ ਨੇ, ਉਹ ਤਾਂ ਹਜ਼ੂਰ ਬਖਸ਼ਿਸ਼ ਕਰਦੇ ਨੇ। ਇੱਥੋਂ ਤੱਕ ਸਮਝਾਉਣ ਲਈ, ਕਰਮਹੀਣ ਤਨ ਕਦੇ ਬੇਨਤੀ, ਕਦ ਨਾਨਕ ਆਵੇ ਵਾਰੀ, ਇਹ ਕੀ ਚੀਜ਼ ਹੈ? ਅੰਦਰ ਨਿਰਮਲ ਹਿਰਦੇ ਦਾ ਗਿਆਨ ਹੈ। ਕਰਮਹੀਣ ਤਨ ਕਰੇ ਬੇਨਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਇੱਕ ਰਾਤ ਮੇਰੇ ਘਰ ਨਹੀਂ ਆਏਗਾ ਸਾਈ। ਸੋਚ ਹੈ ਬੰਦੇ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਬਚਨ ਨੂੰ ਲੈਣਾ, ਭਾਈ ਗੁਰਦਾਸ ਸਾਹਿਬ ਦੀ ਰਚਨਾ ਹੈ। ਉਹ ਕਹਿਣ ਲੱਗੇ ਕਿ ਮਜਨੂੰ ਬਾਹਰ ਤੁਰਿਆ ਫਿਰਦਾ, ਮੈਂ ਤਾਂ ਪਹਿਲਾਂ ਖਿਮਾ ਮੰਗ ਲਈ, ਇਹਨੂੰ ਮਿਜਾਜੀ ਨੂੰ ਹਕੀਕਤ ਦੇ ਰੂਪ ਸਮਝੀਏ। ਮਜਨੂੰ ਦੇ ਕੱਪੜੇ ਪਾਟੇ ਨੇ, ਵਾਲ ਖਿਲ ਰਹੇ ਨੇ, ਤੇ ਫਕੀਰ ਬਣਿਆ ਤੁਰਿਆ ਹੈ। ਅਚਨਚੇਤ ਗਲੀ ਵਿੱਚੋਂ ਇੱਕ ਕੁੱਤਾ ਨਿਕਲ ਆਇਆ। ਕੁੱਤਾ ਨਿਕਲਿਆ, ਮਜਨੂੰ ਪਿੱਛੇ ਦੌੜਿਆ। ਜਦੋਂ ਕੁੱਤੇ ਜੇ ਪਿੱਛੇ ਦੌੜੇ ਤੇ ਵੇਖਣ ਵਾਲੇ ਲੋਕ ਤਾੜੀਆਂ ਮਾਰ ਕੇ ਹੱਸਣ ਲੱਗ ਪਏ, ਮੂਰਖ ਬੰਦਾ। ਭਾਈ ਸਾਹਿਬ ਨੇ ਲਿਖਿਆ, ਖਿੜ ਖੜਾ ਕੇ ਲੋਕ ਹੱਸੇ। ਕਿਸੇ ਸਿਆਣੇ ਨੇ ਕਿਹਾ, ਝੱਲਿਆ ਆਪਣੀ ਖਾਲਤ ਦੇ ਕੁੱਤੇ ਦੇ ਪੈਰਾਂ ਚ ਪੈਣਾ, ਕੁੱਤੇ ਨੂੰ ਪਕੜ ਕੇ ਉਹਦੇ ਪੈਰ ਮੱਥੇ ਤੇ ਲਾਈ ਜਾਣ। ਉਹਨਾਂ ਕਿਹਾ, ਕੁੱਤੇ ਦੇ ਪੈਰ ਮੱਥੇ ਤੇ ਕਿਉਂ ਲਾਨਾ? ਕਹਿੰਦਾ, ਅਸੀਸ ਹਕੀਕਤ ਹੈ, ਮਹਿਬੂਬ ਨੂੰ ਦੇਖਿਆ ਬਹੁਤ ਦਿਨ ਹੋ ਗਏ, ਇਹਦੀਆਂ ਅੱਖਾਂ ਮਹਿਬੂਬ ਨੂੰ ਦੇਖ ਕੇ ਆਈਆਂ ਨੇ। ਉਹਦੇ ਘਰ ਵਿੱਚੋਂ ਆਇਆ ਹੈ, ਤੇ ਜਿਹੜਾ ਮਹਿਬੂਬ ਦੇ ਘਰ ਵਿੱਚੋਂ ਆਇਆ, ਉਹਦੇ ਪੈਰਾਂ ਦੀ ਧੂੜ ਆਪਣੇ ਮੱਥੇ ਤੇ ਲਾਣੀ ਚਾਹੁੰਦਾ। ਇਹ ਪੌੜੀ ਹੈ ਕਿ ਲੈਲੀ ਦੀ ਦਰਗਾਹ ਦਾ ਕੁੱਤਾ, ਇਹ ਅਸਲ ਚ ਭਾਈ ਮਰਦਾਨੇ ਦੇ ਜੀਵਨ ਤੇ, ਉਹਨਾਂ ਦੀ ਜ਼ਾਤ ਤੇ, ਉੱਚੀ ਜ਼ਾਤ ਵਾਲਿਆਂ ਕਟਾਕਸ਼ ਕਰ ਦਿੱਤਾ ਸੀ। ਭਾਈ ਸਾਹਿਬ ਜਦੋਂ ਬਨਾਰਸ ਗਏ ਨਾ, ਉਹਨਾਂ ਕਿਹਾ ਕਿ ਬਾਕੀ ਸਭ ਠੀਕ, ਕਿਉਂਕਿ ਉੱਥੇ ਚਰਚਾ ਹੋਈ, ਉੱਥੇ ਵਿਚਾਰਾਂ ਹੋਈਆਂ, ਬਾਕੀ ਸਭ ਠੀਕ, ਪਰ ਤੁਸੀਂ ਤਾਂ ਮਰਾਸੀਆਂ ਤੋਂ ਸ਼ਬਦ ਸੁਣਦੇ ਹੋ, ਉਹ ਉੱਚੇ ਬਹਿੰਦੇ ਨੇ, ਤੁਸੀਂ ਥੱਲੇ ਬਹਿੰਦੇ ਹੋ। ਉਹਨਾਂ ਨੇ ਸ਼ਬਦ ਕੂਕਰ ਵਰ ਦਿੱਤਾ। ਅਰਥ ਇਹੀ ਕਰਾਂਗੇ, ਗਿਆਨੀ ਹਜ਼ਾਰਾ ਸਿੰਘ ਭਾਈ ਵੀਰ ਸਿੰਘ ਜੀ ਦੇ ਨਾਨਾ ਜੀ, ਉਹਨਾਂ ਅਰਥ ਇਹ ਕੀਤੇ ਨੇ ਕਿ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਕੁੱਤਾ ਵੇਖ ਕੇ ਖਿੜ ਗਿਆ, ਲੁਭਾਣਾ ਦਾ ਅਰਥ ਉਹਦੇ ਤੇ ਮੋਹਿਤ ਹੋ ਗਿਆ। ਕੁੱਤੇ ਦੀ ਪੈਰੀ ਪਵੇ, ਖਿੜ ਹਿੜ ਸਹਿ ਲੋਕ ਵਿਡਾਣਾ, ਵਿਡਾਣ ਦਾ ਅਰਥ ਅਸਚਰਜ, ਲੋਕ ਇਹ ਅਸਚਰਜ ਖੇਡ ਵੇਖ ਕੇ ਹੱਸਣ ਲੱਗ ਪਏ। ਕਹਿੰਦੇ ਨੇ, ਕਿਉਂ ਪੈਰੀ ਪੈਂਦਾ? ਕਹਿੰਦਾ, ਤੁਸੀਂ ਇਹਦੇ ਪੈਰਾਂ ਨੂੰ ਕੁੱਤਾ ਨਾ ਸਮਝੋ, ਇਹਦੇ ਪੈਰਾਂ ਮਹਿਬੂਬ ਕੋਲੋਂ ਆਏ ਨੇ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਕੁੱਤੇ ਦੀ ਪੈਰੀ ਪਵੇ, ਹਿੜ ਰਸੈ ਲੋਕ ਵਿਡਾਣਾ, ਮੇਰਾ ਸੀ ਮੇਰਾ ਸੀਆਂ ਨਾਮ ਤਰੀਕ ਮੁਰੀਦ ਬਬਾਣਾ। ਇਹਦੇ ਅਰਥ, ਮਿਰਾਸੀਆਂ ਵਿੱਚੋਂ ਮਿਰਾਸੀ ਸੀ ਭਾਈ ਮਰਦਾਨਾ, ਜੋ ਨਾ ਕੀਤੇ ਅਰਥ। ਉਂਝ ਉਹਨੇ ਤਾਂ ਇੱਥੋਂ ਤੱਕ ਪਹੁੰਚ ਗਿਆ, ਇੱਕ ਦਿਨ ਕਹਿ ਦਿੱਤਾ, ਬਾਬਾ ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ। ਮਹਾਰਾਜ ਜੀ ਨੇ ਕਿਹਾ, ਵੇ ਮਰਦਾਨਿਆ ਕਿਉਂ? ਕਹਿੰਦਾ, ਅੱਜ ਪਤਾ ਲੱਗ ਗਿਆ, ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ, ਤੇਰਾ ਕਿਹਾ ਹੋਇਆ ਖੁਦਾਏ ਮੰਨਦਾ। ਕੀ ਹੋਇਆ? ਤੂੰ ਖੁਦਾਏ ਦਾ ਡੂਮ ਤੇ ਮਰਦਾਨਾ ਤੇਰਾ ਡੂਮ ਹੈ। ਦੇਖੋ ਬੜਾ ਪਿਆਰ ਹੈ, ਬੜੇ ਸ਼ਬਦ। ਜਦੋਂ ਤੁਸੀਂ ਬਾਣੀ ਚ ਪੜ੍ਹਦੇ ਹੋ ਨਾ, ਕਈ ਵਾਰੀ ਮਨ ਚ ਆਉਂਦਾ ਵੀ ਹੰਗਤਾ ਵਾਲੇ ਤੇ ਨਹੀਂ, ਨਹੀਂ ਹੰਗਤਾ ਵਾਲੇ ਨਹੀਂ, ਉਹ ਲਾਡ ਹੈ ਤੇਰੇ ਭਰੋਸੇ ਪਿਆਰੇ, ਮੈਂ ਲਾਡ ਲੜਾਇਆ ਤੇਰਾ ਭਰੋਸਾ ਕਰਕੇ। ਲਾਡ ਮਾਂ ਨੂੰ ਬਾਪ ਨੂੰ ਜੇ ਨਿਆਣਾ ਲਾਡ ਕਰਦਾ, ਗੁਆਂਢੀ ਨੂੰ ਕਰਕੇ ਦੇਖੇਗਾ, ਉਹਦੀ ਪੱਗ ਨੂੰ ਹੱਥ ਲਾਏਗਾ, ਪਿਓ ਦੇ ਕੋਲ ਹੀ ਬੈਠਾ ਲਾਡ ਕਰਦਾ ਹੈ ਨਾ। ਇਸ ਤਰ੍ਹਾਂ ਰਿਸ਼ਤਾ ਬਣਾ ਮਣਾ, ਇਹਨੂੰ ਬਾਪੂ ਸਮਝ ਆ ਬੱਚਾ ਬਣ ਕੇ, ਇਹ ਫਿਰ ਲਾਡ ਲਡਾਉਂਦਾ ਹੈ। ਉਹਨਾਂ ਕਿਹਾ, ਮੇਰਾ ਸੀ ਮੇਰਾ ਸੀਆਂ ਨਾਮ ਤਰੀਕ ਮੁਰੀਦ ਬਬਾਣਾ, ਕੁੱਤਾ ਡੂਮ ਵਿਖਾਣੀਏ, ਇਹ ਸ਼ਬਦ ਕਿਹਾ ਕੁੱਤਾ ਡੂਮ ਵਿਖਾਣੀਏ, ਕੁੱਤਿਆਂ ਵਿੱਚ ਕੁੱਤਾ ਨਹੀਂ ਮਾਣਾ। ਭਾਈ ਸਾਹਿਬ ਨੇ ਕਿਹਾ ਦੇਖੋ ਜ਼ਬਾਨ ਸੰਭਾਲ ਕੇ ਬੋਲੋ, ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਪਾਣਾ, ਅਸੀਂ ਤਾਂ ਉਹਦੇ ਚਰਨਾਂ ਦੀ ਖਾਕ ਮੱਥੇ ਤੇ ਲਾਵਾਂਗੇ, ਉਹ ਸਾਨੂੰ ਸਾਡੇ ਬਾਬੇ ਦਾ ਸ਼ਬਦ ਸੁਣਾਉਂਦਾ ਹੈ। ਕੁੱਤਾ ਤਾਂ ਸਿਰਫ ਮਹਿਬੂਬ ਦੇਖ ਕੇ ਆਇਆ ਸੀ, ਉਹ ਤਾਂ ਨਾਲ ਰਹਿ ਸ਼ਬਦ ਸੁਣਾਇਆ। ਸਤਿਗੁਰੂ ਨੇ ਕਿਹਾ ਮਾਲਕ ਕਿਰਪਾ ਕਰ ਮੇਰੇ ਤੇ, ਕੁਛ ਮੇਰੇ ਕੋਲ ਜੀਵਨ ਨਹੀਂ, ਬਦ ਬਖਤ ਹਮਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ, ਚਾਕਰਾਂ ਕਾ ਪਾ ਖਾਕ, ਮੋਕੋ ਕੀਜੈ ਦਾਸ 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 ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਸਤਿਗੁਰੂ ਕਿਰਪਾ ਕਰ, ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇਖ ਹਮ ਪਾਪੀ ਪੀ ਗਤ ਪਾਏ। ਮਹਾਰਾਜ ਜੀ ਨੇ ਤੇ ਦਾਤ ਦਿੱਤੀ ਸੀ ਸਿੱਖਾਂ ਨੂੰ, ਸਮਝੀ ਕੋਈ ਨੀ। ਉਹਨੇ ਕਿਹਾ ਪੈਰੀ ਪਵਣਾ ਜੱਗ ਵਰਤਾਇਆ, ਉਹਨੇ ਕਿਹਾ ਪੈਰਾਂ ਨੂੰ ਅੱਤ ਲਾਈ, ਜੋ ਦਿਸਾ ਗੁਰਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜੀ, ਉਹ ਪੈਰ ਤਾਂ ਭੁੱਲ ਗਿਆ ਪੱਗ ਨੂੰ ਹੱਥ ਪਾਉਂਦਾ, ਸੱਚ ਨੂੰ ਮੰਨੀਏ ਆਪਾਂ। ਉਹਨੇ ਕਿਹਾ ਚਰਨ ਧੂੜ ਮੰਗੀ। ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ, ਕਹਿਣ ਲੱਗੇ ਚਮੜੀ ਕਿਸੇ ਕੰਮ ਨਹੀਂ ਆਉਣੀ, ਗੁਰੂ ਨਾਨਕ ਸਾਹਿਬ ਜੀ ਤੇਰੇ ਦਰ ਤੇ ਜਿਹੜੇ ਨਿਵਾਜੇ ਮਹਾਂਪੁਰਖ ਨੇ ਨਾ, ਕਿਤੇ ਚਮੜੀ ਲਾ ਕੇ ਉਹਨਾਂ ਦਾ ਜੋੜਾ ਹੀ ਬਣਾ ਦਿਓ, ਮੇਰਾ ਸਰੀਰ ਪਵਿੱਤਰ ਹੋ ਜਾਏਗਾ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਫਿਰ ਧੂੜ ਐਵੇਂ ਨੇ, ਨਿੰਦਕਾਂ ਨੂੰ ਕਿੱਥੇ ਧੂੜ ਮਿਲਣੀ ਹੈ, ਭਾਗ ਮਾੜੇ ਨੇ। ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ, ਜਿਨ੍ਹਾਂ ਦੇ ਭਾਗ ਉੱਤਮ ਨੇ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਸਾਰਾ ਸ਼ਬਦ ਯਤਨ ਕੀਤਾ ਤਿੰਨ ਕੁ ਜਿਨ੍ਹਾਂ 'ਚ ਇਹਦੀ ਸੰਪੰਨਤਾ ਕਰਨ ਦਾ, ਚਾਰ ਕੁ ਦਿਨ ਹੋ ਗਏ ਨੇ ਵਿਚਾਰ ਕਰਦਿਆਂ, ਸਮੂਹ ਪ੍ਰਬੰਧਕ ਵੀਰਾਂ ਦਾ, ਸਮੂਹ ਸੰਗਤ ਦਾ, ਅਤੇ ਸਭ ਤੋਂ ਵੱਧ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦਾ ਸ਼ੁਕਰਾਨਾ, ਆਪਣੀ ਗੋਦ ਵਿੱਚ ਬਿਠਾ ਕੇ ਆਪ ਜੀ ਨੇ ਆਪ ਵਿਚਾਰ ਕਰਾਈ। ਫਿਰ ਮਾਲਕ ਅਗਲੇ ਸਾਲ ਜੀ ਕਿਰਪਾ ਕਰੇਗਾ, ਦਰਸ਼ਨ ਦੀਦਾਰੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ।